سو جوگی تر باشنا جنمیو گر کل ماہے وے انساری واشنا پرگٹیو اپنی چاہے
واہ گرو جی کا خلصہ واہ گرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت اتینت وڈے بھاگ ہن اناتھ ناتھ بھگت وچھل ست گرو پتت ادارن ست گر میرا موہے تس کا پرواسا ایسے پتت پاون گردیو تن تن شری گرو گرنتھ صاحب جی مہاراج جی دے پوتر چرنا کملا اندر سندھیا سمے دے سجے ہوئے نا پوتر پاون سچ کھنڈ دیوانا اندر نتا پرتی اکتر ہو کے حاجریاں بھر کے ست گرو جی کا پوتر اتہاس تن تن شری گرو امرداس جی مہاراج جی کی پوتر جیون کتھا بہت ہی ادب ستکار شردا سہت سربن کر رہے ہو تن گرو امرداس صاحب جی نے کرپا کر کے شری گوئندوال صاحب وکھے بولی صاحب دی رچنا کیتی بڑا بڑا تیرتھ گرو گھر وچ لایا ہے اور پھر ستگراں نے اس مہان تیرتھ دا مہاتم گرو کی سنگتاں نوں دسیا ہے کہ بولی صاحب دے اس پاون امرت جل وچ 84 وار اشنان کر کے 84 پوڑیاں تے ایک ایک پوڑی تے بیٹھدا ہویا 84 پاٹ شری جپ جی صاحب دے کرے گا اودی 84 کٹی جائے گی 84 لاکھ جونیاں تو مکت ہو جائے گا نالے بھی بچن کیتا بھی اس پاون تیرتھ وچ اشنان کر کے تنا لوکاں دے تیرتھاں دے اشنان دا پھل پراپت ہوے گا گرسکھاں نوں ایدے وچ ستگراں نے ایک کوتک بھی پرگٹ کیتا ستگراں دا ایک متر سی وہ گنگا دا شردالو سی مہاراج جی نے آکھیا بھائی ایتھے اشنان کر لے بزرگ ہو گیا ایڈی دور کاہنوں جانا ہے اسی گنگا ایتھے ہی لے آندی اودے من چ شنکا سی کہندا جی میں جانا چاہندا ہوں تاں گھروں چل کے آیا پادشاہ کہندے پھر اتھوں ساڈے واسطے بھی جل لئی آں جدوں اتھے جا کے گنگا چ اشنان کیتا لوٹا بھر کے جل دا لیاؤن لگا تے لوٹا ہاتھ چوں چھٹ گیا وہ گنگا دے پانی چ بہ گیا اینے نوں کال سی دوبارہ کسے پرکار نال جل اتھوں لے نہیں سکیا خالی ہاتھ مڑیا تے ستگرو آکھیا بھائی او لوٹا تاں ساڈے اتھے گنگا لے کے حاضر ہو گئی ہے جے یقین نہیں تے گنگا دا او پرواہ تو بولی صاحب چ ویکھ سکدا ہے جدوں انہیں جا کے ویکھیا تے او لوٹا ستگراں دی بولی وچوں پرگٹ ہویا پھر انہاں دا نشچے بنیا بھی واقعی اتھے گنگا بھی وہندی ہے جتھے ستگراں دے چرن پیندے نے اتھے تنہ لوکاں دے تیرتھ آ کے نمسکار کردے نے ایہدے وچ کوئی سندیہ نہیں ہے اسی طرح ستگرو جی بولی صاحب دا ماتم پرگٹ کر رہے نے اتنے نو ایک یوگی سدھ پرش گرو امرداس صاحب دے چرنا چایا کہن لگا جی مہاراج میں بڑا لمے سمے تک تپسیا کیتی ہے بڑا دیرگ تپ کیتا ہے ਰਿੱਧੀਆਂ ਸਿੱਧੀਆਂ ਮੇਰੇ ਕੋਲ ਬਹੁਤ ਨੇ, ਉਹਨਾਂ ਰਿੱਧੀਆਂ ਸਿੱਧੀਆਂ ਨਾਲ ਮੈਂ ਬੜਿਆਂ ਲੋਕਾਂ ਨੂੰ ਆਪਣੇ ਵੱਸ ਵਿਚ ਵੀ ਕੀਤਾ ਹੈ। ਪਰ ਹੁਣ ਮੈਨੂੰ ਪਤਾ ਲੱਗਾ ਵੀ ਉਹ ਜਿੰਨੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ ਸਭ ਝੂਠੀਆਂ ਨੇ। ਤੇ ਮਹਾਰਾਜ, ਪਰ ਮੇਰੇ ਹਿਰਦੇ ਨੂੰ ਜਿਹੜਾ ਆਨੰਦ ਹੈ ਉਹ ਨਹੀਂ ਪ੍ਰਾਪਤ ਹੋਇਆ, ਅੰਦਰ ਦੇ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰਾਂ ਨੇ ਬਚਨ ਕੀਤਾ, ਯੋਗੀ ਜੀ ਜੇ ਫਿਰ ਆਨੰਦ ਅੰਦਰ ਦਾ ਲੈਣਾ ਨਾ, ਫਿਰ ਤੁਹਾਨੂੰ ਇਹ ਸਰੀਰ ਛੱਡ ਕੇ ਦੁਬਾਰਾ ਜਨਮ ਲੈਣਾ ਪਵੇਗਾ, ਔਰ ਜਨਮ ਲੈ ਕੇ ਸਾਡੇ ਘਰ ਚ ਆਓ, ਫਿਰ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਇਸ ਯੋਗੀ ਨੇ, ਇਸ ਸਿੱਧ ਪੁਰਸ਼ ਨੇ ਉਸੇ ਵੇਲੇ ਸਰੀਰ ਤਿਆਗ ਦਿੱਤਾ। ਸਰੀਰ ਤਿਆਗ ਕੇ ਜਿਵੇਂ ਗੁਰੂ ਘਰ ਦੇ ਵਿਚ ਜਨਮ ਲੈ ਕੇ ਗੁਰੂ ਸਾਹਿਬ ਦਾ ਪੋਤਰਾ ਬਣ ਕੇ ਆਇਆ, ਉਹ ਕਥਾ ਅੱਜ ਦੇ ਪ੍ਰਕਰਣ ਵਿਚ ਪ੍ਰਸੰਗ ਵਿਚ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਪਾਵਨ ਆਤਮ ਕਥਾ ਹੈ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੋ ਜੋਗੀ ਤਰ ਬਾਸ਼ਨਾ, ਜਨਮਿਓ ਗੁਰ ਕੁਲ ਮਾਏ।
ਗੁਰੂ ਖਾਲਸਾ ਜੀ ਉਹੀ ਯੋਗੀ ਜਿਹਦੇ ਅੰਦਰ ਆਨੰਦ ਦੀ ਪ੍ਰਾਪਤੀ ਦੀ ਇੱਛਾ ਸੀ, ਔਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਰੀਰ ਛੱਡ ਦੇ ਪੁਰਾਣਾ, ਇਹ ਜੀਰਨ ਸਰੀਰ ਛੱਡ ਕੇ ਤੈਨੂੰ ਦੁਬਾਰਾ ਜਨਮ ਲੈਣਾ ਪੈਣਾ। ਕਹਿੰਦੇ ਉਸੇ ਯੋਗੀ ਨੇ ਸਰੀਰ ਤਿਆਗਿਆ ਔਰ ਆਪਣੇ ਹਿਰਦੇ ਵਿਚ ਆਨੰਦ ਦੀ ਵਾਸ਼ਨਾ ਲੈ ਕੇ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਪਰਮ ਆਨੰਦ ਦੀ ਪ੍ਰਾਪਤੀ ਦੀ ਵਾਸ਼ਨਾ ਲੈ ਕੇ ਉਸੇ ਯੋਗੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿਚ ਸਤਿਗੁਰਾਂ ਦੇ ਗ੍ਰਹਿ ਵਿਚ ਜਨਮ ਲਿਆ ਹੈ।
ਵੈ ਅਨੁਸਾਰੀ ਵਾਸ਼ਨਾ, ਪ੍ਰਗਟਿਓ ਆਪਣੀ ਚਾਹੇ।
ਉਹਦੇ ਹਿਰਦੇ ਚ ਵਾਸ਼ਨਾ ਸੀ ਆਨੰਦ ਦੀ, ਕਿਉਂਕਿ ਵਾਸ਼ਨਾ ਹੀ ਜਨਮ ਦਿੰਦੀ ਹੈ ਜੀਵ ਨੂੰ। ਅਸੀਂ ਤੁਸੀਂ ਜਿਤਨੇ ਵੀ ਜਨਮ ਲੈ ਕੇ ਆਏ ਹਾਂ, ਸਾਡੀਆਂ ਵਾਸ਼ਨਾਵਾਂ ਸਾਨੂੰ ਲੈ ਕੇ ਆਈਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਕਥਨ ਹੈ, ਅਕਸਰ ਮੈਂ ਜ਼ਿਕਰ ਕਰਦਾ ਹੁੰਨਾ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ। ਵਾਸ਼ਨਾ ਜਿਹੜੀ ਆ ਉਹ ਜਨਮ ਦਿੰਦੀ ਹੈ। ਯੋਗੀ ਦੇ ਅੰਦਰ ਵੀ ਵਾਸ਼ਨਾ ਸੀ, ਇਹਦੇ ਅੰਦਰ ਵਾਸ਼ਨਾ ਚੰਗੀ ਸੀ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ। ਉਸੇ ਆਨੰਦ ਦੀ ਵਾਸ਼ਨਾ ਲੈ ਕੇ ਆਪਣੇ ਹਿਰਦੇ ਵਿਚ ਉਸ ਵਾਸ਼ਨਾ ਦੇ ਅਨੁਸਾਰੀ ਹੋ ਕੇ ਇਹਨੇ ਗੁਰੂ ਘਰ ਦੇ ਵਿਚ ਜਨਮ ਲਿਆ, ਗੁਰੂ ਘਰ ਦੇ ਵਿਚ ਜਨਮ ਧਾਰਨ ਕਰਕੇ ਆਇਆ ਹੈ।
ਜੋ ਪਈ ਸ੍ਰੀ ਗੁਰੂ ਅਮਰਦਾਸ ਕੇ ਨੰਦ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਪੁੱਤਰ ਨੇ ਬਾਬਾ ਮੋਹਰੀ ਜੀ, ਦੋ ਸਾਹਿਬਜ਼ਾਦੇ ਸਨ ਗੁਰੂ ਅਮਰਦਾਸ ਸਾਹਿਬ ਜੀ ਦੇ, ਵੱਡਿਆਂ ਦਾ ਨਾਮ ਬਾਬਾ ਮੋਹਨ ਜੀ ਸੀ ਔਰ ਛੋਟੇ ਬਾਬਾ ਮੋਹਰੀ ਜੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੋ ਸਪੁੱਤਰ ਹਨ।
ਪ੍ਰਥਮ ਪਏ ਦੁਇ ਸ਼ੁਭ ਜਨ ਚੰਦ,
ਤੇ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਦੋ ਪੁੱਤਰ ਨੇ, ਮਾਨੋ ਚੰਦਰਮਾ ਦੇ ਸਮਾਨ ਸੁੰਦਰ ਹੋਣ, ਬੜੇ ਸੁੰਦਰ ਸਨ, ਸੋਹਣੇ ਸੁਭਾਅ ਵਾਲੇ ਸਨ, ਤੇ ਕਹਿੰਦੇ ਮਾਨੋ ਜਿਵੇਂ ਦੋ ਚੰਦਰਮਾ ਹੀ ਸਤਿਗੁਰਾਂ ਦੇ ਗ੍ਰਹਿ ਵਿਖੇ ਆਏ ਹੋਣ।
ਭਇਓ ਬੜੋ ਮੋਹਨ ਤਿਸ ਨਾਮ,
ਜਿਹੜਾ ਸਤਿਗੁਰਾਂ ਦਾ ਵੱਡਾ ਸਪੁੱਤਰ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਪੁੱਤਰ ਨੇ, ਔਰ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਮਾਮਾ ਜੀ ਵੀ ਨੇ, ਇਨ੍ਹਾਂ ਦਾ ਨਾਮ ਬਾਬਾ ਮੋਹਨ ਜੀ ਹੈ। ਬਾਬਾ ਮੋਹਨ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਨੇ, ਔਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਵੱਡੇ ਸਪੁੱਤਰ ਹਨ, ਵੱਡੇ ਸਾਹਿਬਜ਼ਾਦੇ ਹਨ।
परम विरागवान निष्काम।
बाबा मोहन जी बहुत ही परम विरागी अवस्था दे धारनी सी, उन्हां अंदर पूर्ण परम विराग सी। कदे किसे प्रकार दी कामना कोई वासना हिरदे च प्रगट ही नहीं सी हुंदी। बाबा मोहन जी पूर्ण तौर ते परम विरागी सन।
ज्ञान आनंद में सदा बिलासै।
जिहड़ा ज्ञान आनंद है, ज्ञान आनंद कहिंदे ने अंदर दा आनंद, आत्मा दा आनंद, उस ज्ञान आनंद दी अवस्था विच बाबा मोहन जी दी सुरत टिकी रहिंदी सी। अपने अंदर ले उस परम आनंद विच बाबा मोहन जी दा ध्यान ओ जुड़िया रहिंदा है।
और विकार को लेश न तासै।
बाबा मोहन जी दे हिरदे विच रंचक मात्र भी कदे किसे विकार दा लेश नहीं सी फुरदा। विकार बाहर बहुते विकार फुरन ते एक पासे रहे, विकारां दा लेश भी बाबा मोहन जी दे हिरदे च नहीं सी उपजदा। बहुत उच्ची अवस्था दे मालक सी बाबा मोहन जी। कहिंदे हिरदे विच लेश मात्र भी कदे किसे विकार दा फुरना तक नहीं सी फुरदा। एहो जी अवस्था सी बाबा मोहन जी दी।
बड़ अवधूत इकाकी रहे।
बड़े अवधूत सन, सिद्ध पुरुष सन बाबा मोहन जी, ते बहुता एकांत विच ही रहिंदे सी। जिथे संगत दा इकट्ठ होना जा बहुता परिवार इकट्ठा होना उथे नहीं सी रहि बैंदे। जिथे एकांत वाली जगह होवे, एकांत विच बाबा मोहन जी रहना पसंद करदे सी, और बहुता समा एकांत विच ही बैठदे सन।
कहते सुने न मुख ते कहे।
ना किसे नाल कोई गल करदे सी ते ना ही किसे दी कोई गल सुनदे सी। कहण ते सुनन तो रहत एक रस अवस्था, एक रस बिरती है।
मौन तरे मन थिरता गए।
मौन धारण कीता होया बाबा मोहन जी किसे नाल कुछ नहीं बोलदे, और मन भी उन्हां दा थिर है। आप भी इको जगह ते कई कई दिन चौंकड़ा ला के बैठे रहिंदे सी, हिलदे तक नहीं सी। लंगर प्रसादे दी भी कोई परवाह नहीं सी हुंदी, ना भुख लगदी सी ना प्यास लगदी सी। ए जड़ी परम आनंद दी अवस्था है ना सिद्ध पुरुषां दी, योगी पुरुषां दी, उस अवस्था विच बाबा मोहन जी हमेशा रहिंदे हन।
शुभ गुण गन को मंदर
है। इस तरह कह लिए भी शुभ गुणा दे मंदर ने बाबा मोहन जी। सारे गुण बाबा मोहन जी दे अंदर वसदे ने, शुभ गुणा दे खजाने हन।
नहन पर बिरती मैं चित जाई।
बाबा जी दा चित प्रवृत्ति विच नहीं सी, हालांकि गृहस्थी सी, पर बाबा जी दा जेड़ा चित सी ओ प्रवृत्ति मार्ग विच नहीं सी, निर्विरती दा मार्ग। दो रस्ते हुंदे ने, एक प्रवृत्ति दा एक निर्विरती दा। बाबा मोहन जी दा प्रवृत्ति मार्ग नहीं सी, ओ निर्विरति अवस्था अपने अंदर निविरत मार्ग दी अवस्था बना के रखदे सन।
सदा शांत रस स्वाद सुग्राही।
सदा शांत रस दे विच टिके रहिंदे, परम आनंद दा स्वाद अपने अंदर ही माणदे रहिंदे सन बाबा मोहन जी। अंदर ही परम आनंद विच तारियां लांदे रहिंदे, सुरती अंदर परम आनंद विच टिकी रहिंदी है।
दुतिया मोहरी महा सुजान।
जिथे गुरु अमरदास साहब जी दे वड्डे सपुत्र बाबा मोहन जी सन, उच्ची अवस्था दे मालक सी, उथे गुरु अमरदास साहब जी दे दूजे छोटे सपुत्र सन बाबा मोहरी जी। इन्हां दा जिक्र श्री गुरु ग्रंथ साहब विच भी आउंदा, मोहरी पुत सानमुख होआ। बाबा मोहरी जी ए गुरु अमरदास साहब जी महाराज जी दे छोटे साहबजादे ने, ए भी बड़े साधु हन, उच्ची गुरु के पुत्र ने, गुरु की अंश है। हुण उन्हां विच भी केड़ा कोई कला घट होनी है जिहड़े गुरु की अंश ने। ते कहिंदे गुरु अमरदास साहब जी दे छोटे साहबजादे छोटे सपुत्र हन बाबा मोहरी जी।
जग व्यवहार बिखे बुद्धिवान।
जिथे बाबा मोहन जी साधु बिरती रखदे, बिलकुल निर्विरती दा मार्ग सी उन्हां दा, उथे प्रविरती दे मार्ग दे विच बाबा मोहरी जी अगे ने। जगत दे कार विहार करने, गुरु घर दियां भी बहुत सारियां जिम्मेवारियां जिहड़ियां ने, परिवार दियां जिम्मेवारियां, ਰਿਸ਼ਤੇਦਾਰਾਂ ਸਾਕ ਸਰਬੰਧੀਆਂ ਨਾਲ ਮਿਲਣਾ ਗਿਲਣਾ ਦੁੱਖ ਸੁੱਖ ਵਿੱਚ ਜਾਣਾ ਆਉਣਾ ਇਹ ਜਿਹੜਾ ਸਾਰਾ ਕੰਮ ਸੀ ਇਹ ਬਾਬਾ ਮੋਹਰੀ ਜੀ ਕਰਦੇ ਸਨ। ਬਾਬਾ ਮੋਹਰੀ ਜੀ ਦੁਨੀਆਦਾਰੀ ਦਾ ਸਾਰਾ ਕਾਰ ਵਿਹਾਰ ਬੜੇ ਧਿਆਨ ਨਾਲ ਸੁਰਤੀ ਨਾਲ ਕਰਨ ਵਾਲੇ ਸਨ।
ਇਸਕੇ ਪੁੱਤਰ ਪ੍ਰਥਮ ਨਿਪ ਜਿਓ,
ਇਸ ਕਰਕੇ ਇਨ੍ਹਾਂ ਦੇ ਗ੍ਰਹਿ ਵਿਖੇ ਪੁੱਤਰ ਵੀ ਪਹਿਲਾਂ ਹੋਇਆ। ਬਾਬਾ ਮੋਹਨ ਜੀ ਭਾਵੇਂ ਵੱਡੇ ਸੀ ਪਰ ਉਨ੍ਹਾਂ ਦੇ ਘਰ ਸੰਤਾਨ ਨਹੀਂ ਸੀ, ਨਿਰਵਿਰਤੀ ਦੇ ਮਾਰਗ ਤੇ ਸੀ, ਉਨ੍ਹਾਂ ਨੂੰ ਗ੍ਰਿਸਤ ਮਾਰਗ ਦਾ ਲੇਸ਼ ਹੀ ਨਹੀਂ ਸੀ। ਬਾਬਾ ਮੋਹਰੀ ਜੀ ਛੋਟੇ ਨੇ ਪਰ ਉਹ ਗ੍ਰਿਸਤੀ ਸਨ, ਗ੍ਰਿਸਤੀ ਅਸਲ ਵਿਚ ਗ੍ਰਿਸਤੀ ਮਾਰਗ ਨੂੰ ਉਨ੍ਹਾਂ ਨੇ ਧਾਰਨ ਕੀਤਾ ਹੋਇਆ ਸੀ। ਇਸ ਕਰਕੇ ਬਾਬਾ ਮੋਹਰੀ ਜੀ ਦੇ ਘਰ ਜਿਹੜੀ ਸੰਤਾਨ ਹੈ ਉਹ ਪਹਿਲਾਂ ਹੋਈ ਹੈ। ਭਾਵੇਂ ਛੋਟੇ ਸਨ ਬਾਬੇ ਮੋਹਨ ਤੋਂ ਪਰ ਬੱਚੇ ਇਨ੍ਹਾਂ ਦੇ ਘਰ ਚ ਪਹਿਲਾਂ ਹੋਏ, ਸੰਤਾਨ ਇਨ੍ਹਾਂ ਦੇ ਘਰ ਚ ਪਹਿਲਾਂ ਹੋਈ ਹੈ।
ਨਾਮ ਅਰਥ ਮਲ ਤੈ ਤਰ ਦਿਓ,
ਬਾਬਾ ਮੋਹਰੀ ਜੀ ਦਾ ਜਿਹੜਾ ਪਹਿਲਾਂ ਵੱਡਾ ਪੁੱਤਰ ਹੋਇਆ ਉਹਦਾ ਨਾਮ ਬਾਬਾ ਮੋਹਰੀ ਜੀ ਨੇ ਬਾਬਾ ਅਰਥ ਮਲ ਰੱਖਿਆ ਹੈ। ਅਰਥ ਮਲ ਜੀ ਇਹ ਬਾਬਾ ਮੋਹਰੀ ਜੀ ਦੇ ਸਪੁੱਤਰ ਨੇ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ ਹਨ।
ਪਰਮ ਭਗਤ ਗੁਣ ਗਨ ਅਨੁਰਾਗੀ,
ਬਾਬਾ ਅਰਥ ਮਲ ਜੀ ਵੀ ਬੜੇ ਸਾਧੂ ਸੀ, ਉਨ੍ਹਾਂ ਦੀ ਵੀ ਬੜੀ ਉੱਚੀ ਅਵਸਥਾ ਸੀ। ਗੁਰੂ ਕੇ ਪੋਤਰੇ ਨੇ, ਗੁਰੂ ਘਰ ਦੇ ਤਾਂ ਕਣ ਕਣ ਵਿਚ ਕਲਾ ਛੁਪੀ ਹੋਈ ਹੈ। ਇਹ ਗੁਰੂ ਕੀ ਅੰਸ਼ ਨੇ, ਬਾਬਾ ਮੋਹਰੀ ਜੀ ਦੇ ਪੁੱਤਰ ਸਨ, ਇਹ ਵੀ ਚੰਗੇ ਕਲਾਵਾਨ ਚੰਗੇ ਸਾਧੂ ਬਿਰਤੀ ਦੀ ਅਵਸਥਾ ਦੇ ਮਾਲਕ ਸਨ।
ਗੁਰਕੁਲ ਮੈਂ ਉਪਜਿਓ ਵੱਡ ਭਾਗੀ,
ਕਹਿੰਦੇ ਵੱਡੇ ਭਾਗ ਨੇ ਬਾਬਾ ਅਰਥ ਮਲ ਜੀ ਦੇ ਜਿਹਨੇ ਗੁਰੂ ਕੇ ਕੁਲ ਵਿਚ ਜਨਮ ਲਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨੇ ਔਰ ਉਨ੍ਹਾਂ ਦੇ ਕੁਲ ਦੇ ਵਿਚ ਜਿਨ੍ਹਾਂ ਨੇ ਜਨਮ ਲਿਆ ਉਨ੍ਹਾਂ ਦੇ ਕੋਈ ਛੋਟੇ ਭਾਗ ਥੋੜੇ ਨੇ। ਪਤਾ ਨੀ ਕਿੰਨੇ ਜਨਮਾਂ ਦੀ ਤਪੱਸਿਆ ਹੋਣੀ ਬਾਬੇ ਅਰਥ ਮਲ ਦੀ ਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਪੋਤਰਾ ਬਣ ਕੇ ਉਨ੍ਹਾਂ ਨੂੰ ਜਨਮ ਮਿਲਿਆ, ਜਨਮ ਦੀ ਪ੍ਰਾਪਤੀ ਹੋਈ ਹੈ।
ਇਸ ਪਿੱਛੇ ਸੋ ਜੋਗੀ ਆਏ,
ਬਾਬੇ ਅਰਥ ਮਲ ਦਾ ਜਨਮ ਹੋਇਆ ਤੇ ਬਾਬੇ ਅਰਥ ਮਲ ਦੇ ਜਨਮ ਤੋਂ ਬਾਅਦ ਜਿਹੜਾ ਉਹ ਯੋਗੀ ਆਇਆ ਸੀ ਗੁਰੂ ਅਮਰਦਾਸ ਜੀ ਦੇ ਕੋਲ, ਜਿਹਨੇ ਕਿਹਾ ਸੀ ਮਹਾਰਾਜ ਮੈਨੂੰ ਆਨੰਦ ਬਖਸ਼ੋ, ਆਨੰਦ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਉਹ ਯੋਗੀ ਦਾ ਜਨਮ ਜਿਹੜਾ ਦੂਸਰਾ ਜਨਮ ਉਸ ਯੋਗੀ ਦਾ ਹੋਇਆ ਉਹ ਬਾਬਾ ਮੋਹਰੀ ਜੀ ਦੇ ਘਰ ਹੋਇਆ ਉਨ੍ਹਾਂ ਦੇ ਦੂਸਰੇ ਪੁੱਤਰ ਦੇ ਰੂਪ ਵਿਚ। ਉਨ੍ਹਾਂ ਦੇ ਦੂਸਰੇ ਪੁੱਤਰ ਦੇ ਰੂਪ ਦੇ ਵਿਚ ਉਸ ਦੂਜੇ ਬਾਲਕ ਦਾ ਜਨਮ ਹੋਇਆ, ਉਸ ਯੋਗੀ ਦਾ ਹੀ ਜਨਮ ਹੋਇਆ ਬਾਬੇ ਮੋਹਰੀ ਦਾ ਪੁੱਤਰ ਬਣ ਕੇ।
ਜਨਮਿਓ ਮਹਿਦ ਮੋਦੇ ਉਪਜਾਏ,
ਜਦੋਂ ਬਾਬੇ ਮੋਹਰੀ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਬੜੀਆਂ ਖੁਸ਼ੀਆਂ ਮਨਾਈਆਂ, ਬੜੇ ਖੇੜੇ ਬੜੇ ਆਨੰਦ ਵਰਤੇ, ਖੁਸ਼ੀਆਂ ਮਨਾਈਆਂ ਵਧਾਈਆਂ ਦਿੱਤੀਆਂ ਲੋਕਾਂ ਨੇ ਆ ਕੇ ਸਤਿਗੁਰੂ ਜੀ ਨੂੰ।
ਜਿਨ ਤਪ ਯੋਗ ਕਰਿਓ ਬਹੁ ਕਾਲਾ,
ਇਹ ਜਿਹੜਾ ਯੋਗੀ ਸੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨਾਲ ਹੀ ਸਤਿਗੁਰਾਂ ਦੇ ਘਰ ਪੋਤਰਾ ਬਣ ਕੇ ਆਇਆ ਤੇ ਕਹਿੰਦੇ ਇਸ ਯੋਗੀ ਦੇ ਤਪੱਸਿਆ ਬੜੀ ਸੀ, ਇਹਨੇ ਪੂਰਵਲੇ ਜਨਮਾਂ ਚ ਬੜੀ ਘਾਲਣਾ ਘਾਲੀ ਸੀ, ਪੂਰਵਲੇ ਜਨਮ ਚ ਬੜੀ ਤਪੱਸਿਆ ਕੀਤੀ ਸੀ। ਉਸ ਤਪੱਸਿਆ ਦੇ ਫਲ ਕਰਕੇ ਬਾਬਾ ਮੋਹਰੀ ਜੀ ਦੇ ਘਰ ਦਾ ਜਨਮ ਹੋਇਆ, ਗੁਰੂ ਅਮਰਦਾਸ ਸਾਹਿਬ ਜੀ ਦਾ ਪੋਤਰਾ ਬਣ ਕੇ ਜਨਮ ਲੈ ਕੇ ਆਇਆ।
ਜਨਮੇ ਉਹ ਸ਼ਰਧਾ ਧਰੇ ਵਿਸਾਲਾ,
ਇਹਦੇ ਹਿਰਦੇ ਵਿਚ ਜਨਮਦੇ ਹੀ ਸ਼ਰਧਾ ਦੀ ਭਾਵਨਾ ਬਣੀ ਹੋਈ। ਇਹਨੂੰ ਪੂਰਵਲੇ ਜਨਮ ਦਾ ਵੀ ਗਿਆਨ ਸੀ ਕਿਉਂਕਿ ਯੋਗੀ ਸੀ ਨਾ, ਇਹਨੂੰ ਪਤਾ ਸੀ ਕਿ ਮੈਂ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਜਨਮ ਲੈ ਕੇ ਆਇਆ, ਇਸ ਕਰਕੇ ਜਨਮ ਤੋਂ ਹੀ ਬ੍ਰਹਮ ਪਛਾਣਿਆ ਹੋਇਆ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹ ਅਵਸਥਾ ਇਹ ਬਾਲਕ ਦੀ ਪਹਿਲਾਂ ਜਨਮ ਤੋਂ ਹੀ ਬਣੀ ਹੋਈ, ਜਨਮ ਤੋਂ ਹੀ ਆਪਣੇ ਸਰੂਪ ਨੂੰ ਚੰਗੀ ਤਰ੍ਹਾਂ ਪਿਛਲੀ ਜਨਮ ਦੀ ਵੀ ਗਿਆਨ ਨੂੰ ਇਹ ਚੰਗੀ ਤਰ੍ਹਾਂ ਜਾਣਦੇ ਸਨ।
ਪਾਏ ਗਿਆਨ ਕੋ ਲਿਓ ਆਨੰਦ,
ਗੁਰੂ ਘਰ ਵਿਚ ਜਨਮ ਲੈ ਕੇ ਇਨ੍ਹਾਂ ਨੇ ਗਿਆਨ ਦੀ ਪ੍ਰਾਪਤੀ ਕੀਤੀ ਔਰ ਗਿਆਨ ਨੂੰ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਕੀਤਾ। ਆਨੰਦ ਦੀ ਪ੍ਰਾਪਤੀ ਇਸ ਬਾਲਕ ਨੂੰ ਹੋਈ ਕਿਉਂਕਿ ਆਏ ਆਨੰਦ ਦੀ ਇੱਛਾ ਲੈ ਕੇ ਸੀ। ਯੋਗੀ ਨੇ ਕਿਹਾ ਸੀ ਵੀ ਮੈਨੂੰ ਆਨੰਦ ਚਾਹੀਦਾ, ਮਹਾਰਾਜ ਕਹਿੰਦੇ ਫਿਰ ਸਾਡੇ ਘਰ ਜਨਮ ਲੈ ਕੇ ਆ। ਪੋਤਰਾ ਬਣ ਕੇ ਆਇਆ, ਗੁਰੂ ਘਰ ਦੇ ਵਿਚੋਂ ਗਿਆਨ ਪ੍ਰਾਪਤ ਕੀਤਾ ਤੇ ਗਿਆਨ ਨਾਲ ਇਹਦੇ ਹਿਰਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਈ।
ਇਹੀ ਵਾਸ਼ਨਾ ਭਲੀ ਮੁਕੰਦ,
ਇਹੀ ਵਾਸ਼ਨਾ ਮੁਕਤੀ ਦਾਤੇ ਗੁਰੂ ਅਮਰਦਾਸ ਸਾਹਿਬ ਦੇ ਕੋਲੇ ਨੇ ਪ੍ਰਗਟ ਕੀਤੀ ਸੀ ਕਿ ਮੈਨੂੰ ਆਨੰਦ ਚਾਹੀਦਾ, ਮੈਂ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹਾਂ। ਉਹ ਵਾਸ਼ਨਾ ਇਹਦੀ ਪੂਰਨ ਹੋਈ ਹੈ।
ਗੁਰ ਅੰਤਰ ਜਾਮੀ ਸਭ ਜਾਣਾ,
ਸਤਿਗੁਰੂ ਜੀ ਤਾਂ ਹੁਣ ਅੰਤਰ ਜਾਮੀ ਨੇ, ਜਾਣੀ ਜਾਣ ਸਭ ਕੁਝ ਜਾਣਦੇ ਨੇ। ਮਹਾਰਾਜ ਜੀ ਨੂੰ ਪਤਾ ਸੀ ਵੀ ਉਹੀ ਯੋਗੀ ਹੈ ਜਿਹੜਾ ਹੁਣ ਸਾਡੇ ਘਰ ਪੋਤਰਾ ਬਣ ਕੇ ਆਇਆ, ਉਹੀ ਯੋਗੀ ਹੈ ਜਿਹਨੇ ਸਾਡਾ ਬਚਨ ਮੰਨ ਕੇ ਸਰੀਰ ਤਿਆਗਿਆ, ਔਰ ਸਾਡੇ ਘਰ ਦੇ ਵਿੱਚ ਹੁਣ ਇਹ ਪੋਤਰਾ ਬਣ ਕੇ ਜਨਮ ਲੈ ਕੇ ਆਇਆ ਹੈ।
ਪੋਤਰ ਜਨਮ ਕੋ ਸੁਨ ਕਰ ਕਾਨਾ,
ਸੇਵਕਾਂ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸਿਆ ਕਿ ਗਰੀਬ ਨਵਾਜ ਆਪ ਜੀ ਦੇ ਘਰ ਪੋਤਰੇ ਦਾ ਜਨਮ ਹੋਇਆ, ਬਾਬਾ ਮੋਹਰੀ ਜੀ ਦੇ ਘਰ ਦੂਸਰੇ ਸਪੁੱਤਰ ਦਾ, ਦੂਸਰੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ।
ਬੱਲੂ ਸੋ ਫੁਰਮਾਵਨ ਕੀਓ,
ਜਦੋਂ ਸਤਿਗੁਰਾਂ ਨੇ ਸੁਣਿਆ ਵੀ ਸਾਡੇ ਘਰ ਪੋਤਰੇ ਦਾ ਜਨਮ ਹੋਇਆ ਤੇ ਸਤਿਗੁਰਾਂ ਦਾ ਸੇਵਕ ਸੀ ਭਾਈ ਬੱਲੂ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦਾ ਸੀ, ਭਾਈ ਬੱਲੂ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ, ਭਾਈ ਬੱਲੂ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਪੁੱਤਰ ਮੋਰੀ ਤੇ ਜੋ ਪਯੋ,
ਭਾਈ ਬੱਲੂ ਜੀ ਏਦਾਂ ਕਰੋ ਵੀ ਮੋਹਰੀ ਜੀ ਦੇ ਘਰ ਦੇ ਵਿੱਚ ਜਿਸ ਪੁੱਤਰ ਨੇ ਅੱਜ ਜਨਮ ਲਿਆ, ਮੋਹਰੀ ਜੀ ਦੇ ਘਰ ਅੱਜ ਜਿਸ ਬਾਲਕ ਨੇ ਜਨਮ ਲਿਆ ਜੋ ਸਾਡਾ ਪੋਤਰਾ ਹੈ,
ਇਸ ਕੋ ਆਨੋ ਨਿਕਟ ਅਮਾਰੇ,
ਏਦਾਂ ਕਰੋ ਵੀ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ। ਇੱਕ ਦਿਨ ਦਾ ਬਾਲਕ ਹਾਲੇ ਜਨਮ ਹੋਇਆ ਹੀ ਸੀ ਬਾਬੇ ਮੋਹਰੀ ਦੇ ਘਰ ਬੱਚੇ ਦਾ, ਤੇ ਗੁਰੂ ਸਾਹਿਬ ਜੀ ਭਾਈ ਬੱਲੂ ਨੂੰ ਕਹਿੰਦੇ, ਭਾਈ ਬੱਲੂ ਜੀ ਜਾਓ ਮਹਿਲਾਂ ਵਿੱਚ ਜਾ ਕੇ ਉਸ ਬੱਚੇ ਨੂੰ, ਉਸ ਬਾਲਕ ਨੂੰ ਚੁੱਕ ਕੇ ਸਾਡੇ ਕੋਲ ਲੈ ਕੇ ਆਓ।
ਜਨਮਿਓ ਜੋ ਆਨੰਦ ਇਛ ਧਾਰੇ,
ਇਹ ਬਾਲਕ ਸਧਾਰਨ ਬਾਲਕ ਨਹੀਂ, ਉਹੀ ਯੋਗੀ ਹੈ ਤੇ ਆਨੰਦ ਦੀ ਇੱਛਾ ਆਪਣੇ ਹਿਰਦੇ ਚ ਧਾਰਨ ਕਰਕੇ, ਆਨੰਦ ਪ੍ਰਾਪਤ ਕਰਨ ਦੀ ਤਾਂਘ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇਹ ਸਾਡੇ ਘਰ ਜਨਮ ਲੈ ਕੇ ਆਇਆ ਹੈ।
ਸੁਨਤ ਦਾਸ ਗਮਨਿਓ ਤਿਸ ਥਾਨਾ,
ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਬੱਲੂ ਜੀ ਉੱਥੇ ਗਏ ਜਿੱਥੇ ਉਸ ਬਾਲਕ ਦਾ ਜਨਮ ਹੋਇਆ ਸੀ, ਜਿੱਥੇ ਉਸ ਬੱਚੇ ਦਾ ਜਨਮ ਹੋਇਆ ਸੀ। ਹੈ ਤਾਂ ਯੋਗੀ ਸੀ ਨਾ ਪੂਰਵਲੇ ਜਨਮ ਦਾ, ਆਨੰਦ ਦੀ ਇੱਛਾ ਲੈ ਕੇ ਜਿੱਥੇ ਉਹ ਪ੍ਰਗਟ ਹੋਇਆ ਉੱਥੇ ਭਾਈ ਬੱਲੂ ਜੀ ਚੱਲ ਕੇ ਆਏ ਹਨ।
ਗੁਰ ਫੁਰਮਾਵਨ ਤਿਨੋ ਬਖਾਨਾ,
ਸਤਿਗੁਰੂ ਜੀ ਦਾ ਹੁਕਮ ਜਾ ਕੇ ਸੁਣਾਇਆ ਪਰਿਵਾਰ ਨੂੰ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਹੁਕਮ ਕਰਕੇ ਭੇਜਿਆ, ਮੈਂ ਇਹ ਬੱਚਾ ਲੈਣ ਵਾਸਤੇ ਆਇਆ ਕਿਉਂਕਿ ਸਤਿਗੁਰੂ ਜੀ ਨੇ ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਮੈਂ ਇਸ ਬਾਲਕ ਨੂੰ ਇਸ ਬੱਚੇ ਨੂੰ ਲੈਣ ਵਾਸਤੇ ਆਇਆ ਹਾਂ।
ਆਇਸ ਮੇਟ ਸਕੇ ਨਾ ਕੋਈ,
ਹਾਲਾਂਕਿ ਇੱਕ ਦਿਨ ਦਾ ਬੱਚਾ ਸੀ, ਉਹਨੂੰ ਆਪਣੇ ਮਹਿਲਾਂ ਚੋਂ ਬਾਹਰ ਕੱਢਣਾ ਇਹ ਕਿਸੇ ਮਾਂ ਵਾਸਤੇ ਸੌਖਾ ਨਹੀਂ ਸੀ, ਪਰ ਗੁਰੂ ਸਾਹਿਬ ਦਾ ਹੁਕਮ ਕੋਈ ਮੋੜ ਨਹੀਂ ਸੀ ਸਕਦਾ, ਗੁਰੂ ਪਾਤਸ਼ਾਹ ਦਾ ਹੁਕਮ ਹੈ। ਇਸ ਕਰਕੇ ਕਿਸੇ ਨੇ ਵੀ ਸਤਿਗੁਰਾਂ ਦਾ ਜੋ ਹੁਕਮ ਹੈ ਉਹ ਨਹੀਂ ਮੋੜਿਆ, ਮਹਾਰਾਜ ਜੀ ਦਾ ਬਚਨ ਨਹੀਂ ਮੋੜਿਆ।
ਤੁਰਤ ਪ੍ਰਸੂਤ ਮ੍ਰਿਦੁਲ ਸੋਈ,
ਜਦੋਂ ਬਾਲਕ ਦਾ ਜਨਮ ਹੁੰਦਾ ਉਹਦਾ ਸਰੀਰ ਬੜਾ ਕੋਮਲ ਹੁੰਦਾ, ਉਹਦੇ ਸਰੀਰ ਦੇ ਅੰਗ ਬੜੇ ਕੋਮਲ ਹੁੰਦੇ, ਉਹਨੂੰ ਬੜਾ ਬਚਾ ਕੇ ਰੱਖਿਆ ਜਾਂਦਾ ਤੇ ਇਕਦਮ ਭਾਈ ਬੱਲੂ ਜੀ ਉੱਥੇ ਪਹੁੰਚ ਗਏ ਲੈਣ ਵਾਸਤੇ। ਇਸ ਕਰਕੇ ਪਰਿਵਾਰ ਦੇ ਜਿਹੜੇ ਜੀ ਸਨ, ਮਾਤਾ ਜੀ ਹੋਣੇ ਸਨ, ਉਹਨਾਂ ਨੇ ਵਿਚਾਰ ਵੀ ਕੀਤੀ ਵੀ ਬੱਚੇ ਦਾ ਹੁਣੇ ਤਾਂ ਹਾਲੇ ਜਨਮ ਹੋਇਆ ਤੇ ਹੁਣੇ ਗੁਰੂ ਸਾਹਿਬ ਨੇ ਆਪਣੇ ਕੋਲ ਬੁਲਾ ਲਿਆ ਬੱਚੇ ਨੂੰ, ਵੀ ਬੱਚੇ ਦੇ ਸਰੀਰ ਦੇ ਜਿਹੜੇ ਅੰਗ ਨੇ ਹਾਲੇ ਬਿਲਕੁਲ ਕੋਮਲ ਨੇ, ਉਹਦੀ ਜਿਹੜੀ ਤਵਚਾ ਹੈ ਉਹ ਬੜੀ ਕੋਮਲ ਹੈ।
ਤੂਲ ਸਵਸਤਰ ਆਛਾਦਨ ਕਰਿਓ,
ਪਰ ਗੁਰੂ ਸਾਹਿਬ ਦਾ ਹੁਕਮ ਸੀ ਕੋਈ ਮੋੜ ਨਹੀਂ ਸੀ ਸਕਦਾ, ਇਸ ਕਰਕੇ ਰੂੰ ਦੇ ਇੱਕ ਵਸਤਰ ਦੇ ਵਿੱਚ ਜਿਹੜਾ ਕੋਮਲ ਜਿਹਾ ਵਸਤਰ ਹੋਵੇ ਉਹਦੇ ਵਿੱਚ ਉਸ ਬੱਚੇ ਨੂੰ ਲਪੇਟ ਕੇ ਮਾਤਾ ਨੇ ਭਾਈ ਬੱਲੂ ਜੀ ਨੂੰ ਬਾਲਕ ਪਕੜਾਇਆ ਹੈ।
ਲੈ ਬੱਲੂ ਨਿਜ ਹੱਥਨ ਧਰਿਓ,
ਭਾਈ ਬੱਲੂ ਜੀ ਨੇ ਉਹ ਬੱਚਾ ਆਪਣੇ ਹੱਥਾਂ ਵਿੱਚ ਲਿਆ, ਆਪਣੇ ਹੱਥਾਂ ਵਿੱਚ ਉਸ ਬਾਲਕ ਨੂੰ ਧਾਰਨ ਕੀਤਾ ਹੈ।
ਸਨੇ ਸਨੇ ਸਤਿਗੁਰ ਟੇਗੇ ਆਨਿਓ,
ਸਨੇ ਸਨੇ ਸਹਿਜੇ ਸਹਿਜੇ ਭਾਈ ਬੱਲੂ ਜੀ ਉਸ ਬਾਲਕ ਨੂੰ ਲੈ ਕੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ, ਜਿੱਥੇ ਬੈਠਿਆਂ ਸਤਿਗੁਰਾਂ ਹੁਕਮ ਕੀਤਾ ਸੀ ਵੀ ਬੱਚਾ ਸਾਡੇ ਕੋਲ ਲੈ ਕੇ ਆਓ, ਉਥੇ ਭਾਈ ਬੱਲੂ ਜੀ ਉਸ ਨਵ ਜਨਮੇ ਸ਼ਿਸ਼ੂ ਨੂੰ, ਨਵ ਜਨਮੇ ਉਸ ਬਾਲਕ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਆਏ ਹਨ।
ਇਹ ਵੱਡ ਭਾਗ ਸਬਨ ਮਨ ਜਾਣਿਓ,
ਸਾਰਿਆਂ ਨੇ ਮਨ ਚ ਇਹ ਗੱਲ ਦਾ ਨਿਰਣਾ ਕੀਤਾ ਵੀ ਪੋਤਰਾ ਤਾਂ ਸਤਿਗੁਰਾਂ ਦੇ ਘਰ ਪਹਿਲਾਂ ਵੀ ਜਨਮਿਆ, ਉਹਦਾ ਨਾਂ ਬਾਬਾ ਅਰਥਮੱਲ ਹੈ, ਉਹਦੇ ਨਾਲ ਗੁਰੂ ਸਾਹਿਬ ਨੇ ਇੰਨਾ ਹਿੱਤ ਨਹੀਂ ਕੀਤਾ ਜਿੰਨਾ ਇਸ ਬਾਲਕ ਨਾਲ ਕਰ ਰਹੇ ਨੇ। ਇਸ ਕਰਕੇ ਬਹੁਤਿਆਂ ਨੇ ਆਪਣੇ ਮਨ ਚ ਅਨੁਮਾਨ ਲਾਇਆ ਵੀ ਇਹ ਜਿਹੜਾ ਬਾਲਕ ਜਨਮ ਲੈ ਕੇ ਆਇਆ ਗੁਰੂ ਘਰ ਵਿਚ ਪੋਤਰਾ ਬਣ ਕੇ ਆਇਆ ਸਤਿਗੁਰਾਂ ਦਾ, ਇਹਦੇ ਕੋਈ ਵੱਡੇ ਭਾਗ ਨੇ, ਇਹਦੇ ਕੋਈ ਚੰਗੇ ਕਰਮ ਨੇ ਕਿ ਜਿਹਨੂੰ ਜਨਮਦੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਬੁਲਾਇਆ, ਆਪਣੇ ਕੋਲ ਸੱਦਿਆ ਔਰ ਆਪਣੀ ਗੋਦ ਵਿਚ ਲੈ ਰਹੇ ਨੇ।
ਪ੍ਰਭ ਨੇ ਪੋਤਰ ਲਿਓ ਨਿਜ ਗੋਦ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਬਾਲਕ ਨੂੰ ਆਪਣੀ ਗੋਦ ਵਿਚ ਲਿਆ, ਹਾਲੇ ਤਾਜੇ ਜਨਮੇ ਬਾਲਕ ਨੂੰ, ਨਵ ਜਨਮੇ ਸ਼ਿਸ਼ੂ ਨੂੰ ਸਤਿਗੁਰੂ ਜੀ ਨੇ ਬੁਲਾਇਆ ਭਾਈ ਬੱਲੂ ਦੇ ਹੱਥਾਂ ਵਿਚੋਂ, ਉਹ ਬੱਚਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿਚ ਲਿਆ ਹੈ।
ਸਭ ਪਰਿਵਾਰ ਮੈਂ ਪਇਓ ਪ੍ਰਮੋਦ,
ਸਾਰੇ ਪਰਿਵਾਰ ਚ ਬੜੀ ਖੁਸ਼ੀ ਹੈ, ਬੜਾ ਖੇੜਾ ਹੈ। ਇਸ ਗੱਲ ਦੀ ਵੀ ਬੜੀ ਖੁਸ਼ੀ ਵੀ ਗੁਰੂ ਸਾਹਿਬ ਜੀ ਨੇ ਪੋਤਰੇ ਨੂੰ ਆਪਣੀ ਗੋਦ ਵਿਚ ਲਿਆ, ਕਿ ਸਤਿਗੁਰੂ ਜੀ ਇਸ ਬਾਲਕ ਨਾਲ ਬੜਾ ਹਿੱਤ ਕਰ ਰਹੇ ਨੇ, ਇਸ ਬਾਲਕ ਨੂੰ ਆਪਣੀ ਗੋਦ ਵਿਚ ਲਿਆ, ਇਸ ਗੱਲ ਦੀ ਵੀ ਬੜੀ ਖੁਸ਼ੀ ਹੈ।
ਬੱਲੂ ਸੋ ਬੋਲੇ ਭਗਵੰਤ, ਇਹ ਅਵਤਾਰਿਓ ਬੜੋ ਸ਼ੁਭ ਸੰਤ।
ਮਹਾਰਾਜ ਜੀ ਨੇ ਬਾਲਕ ਗੋਦ ਵਿਚ ਲਿਆ ਹੋਇਆ, ਉਹ ਬੱਚਾ ਹੱਥਾਂ ਵਿਚ ਪਕੜਿਆ ਹੋਇਆ, ਤੇ ਭਾਈ ਬੱਲੂ ਨੂੰ ਸਤਿਗੁਰੂ ਜੀ ਕਹਿੰਦੇ, ਭਾਈ ਬੱਲੂ ਤੁਸੀਂ ਜਾਣਦੇ ਹੋ ਵੀ ਇਹ ਬੱਚਾ ਕੌਣ ਹੈ? ਭਾਈ ਬੱਲੂ ਜੀ ਕਹਿੰਦੇ, ਮਹਾਰਾਜ ਤੁਸੀਂ ਅੰਤਰਜਾਮੀ ਹੋ, ਆਪ ਜੀ ਨੂੰ ਪਤਾ ਹੋਵੇ। ਮਹਾਰਾਜ ਜੀ ਕਹਿੰਦੇ, ਬਾਲਕ ਬੜਾ ਉੱਚਾ ਸੰਤ ਹੈ, ਇਹ ਯੋਗੀ ਸੀ ਪੂਰਵਲੇ ਜਨਮ ਦਾ, ਇਹਦੇ ਵੇਖੋ ਕੰਨਾਂ ਵਿਚ ਨਿਸ਼ਾਨੀਆਂ ਵੀ ਨੇ, ਮੁੰਦਰਾਂ ਪਾਉਣ ਦੀਆਂ ਉਹ ਨਿਸ਼ਾਨੀਆਂ, ਜਨਮ ਦੇ ਕੰਨਾਂ, ਜਨਮ ਤੋਂ ਹੀ ਕੰਨਾਂ ਦੇ ਵਿਚ ਛੇਕ ਸੀ। ਮਹਾਰਾਜ ਜੀ ਕਹਿੰਦੇ, ਉਹੀ ਯੋਗੀ ਹੈ, ਇਹ ਕੋਈ ਪੂਰਨ ਸੰਤ ਹੈ ਜਿਹੜਾ ਸਾਡੇ ਘਰ ਦੇ ਵਿਚ ਪੋਤਰਾ ਬਣ ਕੇ ਜਨਮ ਲੈ ਕੇ ਆਇਆ ਹੈ।
ਹਿਰਦੇ ਆਨੰਦ ਕੀ ਇੱਛਾ ਜਾਉਂ, ਲੀਨ ਜਨਮ ਹਮਰੇ ਕੁਲ ਮਾਉਂ।
ਇਹ ਬੜਾ ਸ਼ੁਭ ਸੰਤ ਹੈ, ਇਹਦੇ ਹਿਰਦੇ ਵਿਚ ਆਨੰਦ ਦੀ ਇੱਛਾ ਸੀ, ਤੇ ਆਪਣੇ ਹਿਰਦੇ ਵਿਚ ਆਨੰਦ ਦੀ ਇੱਛਾ ਲੈ ਕੇ ਇਹ ਸਾਡੇ ਘਰ ਵਿਚ ਜਨਮ ਲੈ ਕੇ ਆਇਆ ਹੈ, ਸਾਡੀ ਕੁਲ ਦੇ ਵਿਚ ਇਹ ਜਨਮ ਲੈ ਕੇ ਆਇਆ ਹੈ।
ਇਸ ਕੋ ਨਾਮ ਆਨੰਦ ਤਰੀ ਜੈ, ਮਹਾਪੁਰਖ ਹੋਏ ਗੁਣ ਸਭ ਲੀਜੈ।
ਮਹਾਰਾਜ ਜੀ ਕਹਿੰਦੇ, ਇਹ ਬੱਚਾ ਆਨੰਦ ਦੀ ਇੱਛਾ ਲੈ ਕੇ ਆਇਆ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਤਾਂ ਸਾਡੀ ਕੁਲ ਚ ਜਨਮ ਲੈ ਕੇ ਆਇਆ, ਇਸ ਕਰਕੇ ਅਸੀਂ ਇਹਦਾ ਨਾਂ ਰੱਖਦੇ ਹਾਂ ਆਨੰਦ, ਬਾਬਾ ਆਨੰਦ ਜੀ। ਮਹਾਰਾਜ ਜੀ ਨੇ ਆਪ ਨਾਮ ਰੱਖਿਆ ਕਿ ਆਨੰਦ ਦੀ ਇੱਛਾ ਲੈ ਕੇ ਆਇਆ, ਇਸ ਬੱਚੇ ਦਾ ਨਾਮ ਵੀ ਆਨੰਦ ਹੀ ਅਸੀਂ ਰੱਖਾਂਗੇ, ਇਹਦਾ ਨਾਮ ਬਾਬਾ ਆਨੰਦ ਕਹਿ ਕੇ ਪ੍ਰਗਟ ਹੋਵੇਗਾ, ਔਰ ਇਹ ਸ਼ੁਭ ਗੁਣਾਂ ਦਾ ਧਾਰਨੀ ਹੋਵੇਗਾ, ਮਹਾਂਪੁਰਖ ਹੋਵੇਗਾ, ਬੜਾ ਤਪਸਵੀ ਹੋਵੇਗਾ, ਇਹਦੇ ਵਿਚ ਸਾਰੇ ਸ਼ੁਭ ਗੁਣਾਂ ਦਾ ਨਿਵਾਸ ਹੋਵੇਗਾ, ਆਨੰਦ ਦੀ ਇੱਛਾ ਲੈ ਕੇ ਆਇਆ, ਇਸ ਕਰਕੇ ਅਸੀਂ ਇਹਦਾ ਨਾਮ ਆਨੰਦ ਰੱਖਦੇ ਹਾਂ।
ਹਮ ਪੀ ਇਸ ਕੋ ਦੇ ਉਪਾਇਨ, ਬਾਣੀ ਸੁੰਦਰ ਕਰੇ ਗੁਨਾਇਨ।
ਮਹਾਰਾਜ ਜੀ ਕਹਿੰਦੇ ਵੀ ਇਹ ਬੱਚਾ ਜਨਮ ਲੈ ਕੇ ਆਇਆ ਵੀ ਜਦੋਂ ਪਹਿਲੀ ਵਾਰ ਬੱਚੇ ਨੂੰ ਵੇਖੀਏ ਨਵੇਂ ਜਨਮੇ ਨੂੰ, ਤੇ ਉਹਨੂੰ ਕੋਈ ਨਾ ਕੋਈ ਭੇਟਾ ਦੇਣੀ ਪੈਂਦੀ ਹੈ, ਪੈਸੇ ਦੇਣੇ ਪੈਂਦੇ ਨੇ, ਕਿਸੇ ਪ੍ਰਕਾਰ ਦਾ ਕੋਈ ਖਿਡੌਣਾ ਦੇਣਾ ਪੈਂਦਾ। ਮਹਾਰਾਜ ਜੀ ਕਹਿੰਦੇ ਵੀ ਇਹ ਜਿਹੜਾ ਬੱਚਾ ਸਾਡੇ ਘਰ ਆਨੰਦ ਦੀ ਇੱਛਾ ਲੈ ਕੇ ਆਇਆ, ਤੇ ਇਹਦਾ ਨਾਂ ਵੀ ਆਨੰਦ, ਤੇ ਅਸੀਂ ਇਹਨੂੰ ਭੇਟਾ ਦੇਵਾਂਗੇ, ਭੇਟਾ ਵੀ ਅਸੀਂ ਦੇਵਾਂਗੇ ਵੀ ਜਿਹਦੇ ਨਾਲ ਇਹਦਾ ਨਾਂ ਪ੍ਰਗਟ ਹੋਵੇਗਾ ਦੁਨੀਆਂ ਵਿਚ, ਤੇ ਬੜੀ ਸ਼ੁਭ ਭੇਟਾ, ਬਾਣੀ ਸੁੰਦਰ ਉਚਾਰਨ ਕਰਕੇ ਉਹ ਬਾਣੀ ਦੀ ਭੇਟਾ, ਉਹ ਬਾਣੀ ਦੀ ਗੁੜਤੀ ਅਸੀਂ ਇਸ ਬੱਚੇ ਨੂੰ ਦੇਵਾਂਗੇ।
ਨਾਮ ਆਨੰਦ ਤਾਏ ਕੋ ਰਾਖੇ ਮਨ ਕਾਮਨ ਦਾਨੀ ਜੋ ਪਾਖੇ।
ਸਾਹਿਬ ਕਹਿਣ ਲੱਗੇ ਵੀ ਅਸੀਂ ਉਸ ਬਾਣੀ ਦਾ ਨਾਮ ਵੀ ਆਨੰਦ ਬਾਣੀ ਰੱਖਾਂਗੇ। ਜਿਹੜੀ ਬਾਣੀ ਅਸੀਂ ਇਸ ਬੱਚੇ ਦੀ ਭੇਟਾ ਵਾਸਤੇ ਉਚਾਰਨੀ ਹੈ ਨਾ, ਉਹ ਬਾਣੀ ਵੀ ਅਸੀਂ ਉਸ ਬਾਣੀ ਦਾ ਨਾਮ ਵੀ ਆਨੰਦ ਬਾਣੀ ਰੱਖਣਾ। ਔਰ ਉਹ ਆਨੰਦ ਸਾਹਿਬ ਦੀ ਬਾਣੀ ਐਸੀ ਸੁੰਦਰ ਬਾਣੀ ਹੋਵੇਗੀ ਕਿ ਜਿਸ ਨੂੰ ਕੋਈ ਪੜ੍ਹੇਗਾ ਸੁਣੇਗਾ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਐਸੀ ਉਹ ਪਵਿੱਤਰ ਆਨੰਦ ਬਾਣੀ। ਹਰ ਵੇਲੇ ਕੋਈ ਵੀ ਕਾਰਜ ਹੁੰਦਾ, ਕਿਸੇ ਵੀ ਕਾਰਜ ਦੀ ਅਸੀਂ ਆਰੰਭਤਾ ਕਰਦੇ ਹਾਂ, ਸਮਾਪਤੀ ਕਰਦੇ ਹਾਂ, ਮੇਰੇ ਪਾਤਸ਼ਾਹ ਦੀ ਉਸ ਆਨੰਦ ਬਾਣੀ ਦੀਆਂ 6 ਪੌੜੀਆਂ ਅਸੀਂ ਪੜ੍ਹਦੇ ਹੀ ਪੜ੍ਹਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਇਹੋ ਜੀ ਉਹ ਪਰਮ ਆਨੰਦ ਵਾਲੀ ਬਾਣੀ ਉਹ ਅਸੀਂ ਉਚਾਰਨ ਕਰਾਂਗੇ।
ਇਮ ਸਤਿਗੁਰ ਕੈ ਬੱਲੂ ਸੰਗ।
ਇਹਦਾ ਸਤਿਗੁਰਾਂ ਨੇ ਭਾਈ ਬੱਲੂ ਜੀ ਦੇ ਨਾਲ ਇਹ ਬਚਨ ਬਿਲਾਸ ਕੀਤੇ ਹਨ।
ਲਗੇ ਬਨਾਵਨ ਗਿਰਾ ਉਮੰਗ।
ਸਤਿਗੁਰੂ ਜੀ ਬਾਣੀ ਉਚਾਰਨ ਲੱਗੇ ਉਸ ਬੱਚੇ ਦੀ ਭੇਟਾ ਵਾਸਤੇ, ਕਹਿੰਦੇ ਬਾਲਕ ਦੀ ਭੇਟਾ ਹੋਵੇਗੀ ਇਹ ਬਾਣੀ, ਤੇ ਇਹ ਬਾਲਕ ਜਿਹੜਾ ਇਹ ਬਾਣੀ ਇਕੱਠੀ ਕਰੇਗਾ, ਸਾਡੀ ਬਾਣੀ ਵੀ ਇਕੱਠੀ ਕਰੇਗਾ, ਤੇ ਅਸੀਂ ਇਹਦੇ ਨਿਮਿਤ ਇਹਦੇ ਨਾਂ ਤੇ ਹੀ ਉਹ ਬਾਣੀ ਰੱਖਾਂਗੇ, ਉਹਦਾ ਨਾਮ ਬਾਣੀ ਦਾ ਇਹਦੇ ਨਾਂ ਤੇ ਹੀ ਰੱਖਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਬਚਨ ਕਹਿ ਕੇ ਭਾਈ ਬੱਲੂ ਨੂੰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦਾ ਜਾਪ ਪਾਠ ਜਿਹੜਾ ਉਹ ਉਚਾਰਨ ਕਰਨ ਲੱਗੇ।
ਪੋਤਰ ਗੋਦ ਚਿਤ ਮੋਦ ਤਰੰਤੇ ਬਾਣੀ ਕੋ ਰਸਨਾ ਉਚਰੰਤੇ।
ਪੋਤਰਾ ਗੋਦ ਵਿਚ ਹੈ ਤੇ ਪੋਤਰੇ ਵੱਲ ਵੇਖੀ ਜਾਂਦੇ ਨੇ ਤੇ ਮੁਖ ਤੋਂ ਬਚਨ ਉਚਾਰਦੇ ਨੇ। ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਰਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਇਹ ਬਾਣੀ ਪੜ੍ਹੀ ਜਾਂਦੇ ਭਾਈ ਬੱਲੂ ਨੂੰ ਕਹਿੰਦੇ ਤੁਸੀਂ ਲਿਖੀ ਚੱਲੋ ਨਾਲ ਨਾਲ। ਤੇ ਸਤਿਗੁਰੂ ਜੀ ਪੋਤਰਾ ਗੋਦ ਵਿਚ ਹੈ, ਉਹਦਾ ਨਾਂ ਵੀ ਆਨੰਦ ਰੱਖਿਆ ਪੋਤਰੇ ਦਾ, ਤੇ ਆਨੰਦ ਨਾਂ ਰੱਖ ਕੇ ਤੇ ਬਾਣੀ ਵੀ ਆਨੰਦ ਸਾਹਿਬ ਦੀ ਉਚਾਰੀ ਜਾਂਦੇ, ਆਪਣੀ ਰਸਨਾ ਤੋਂ ਪਵਿੱਤਰ ਪਾਵਨ ਬਾਣੀ ਉਚਾਰਨ ਕਰ ਰਹੇ ਨੇ।
ਕੋੜੀ ਕਰੀ ਦੋਏ ਕੰਮ ਚਾਲੀ ਨਿਜ ਪੋਤਰੇ ਪਰਥਾਏ ਵਿਸਾਲੀ।
ਸਤਿਗੁਰਾਂ ਨੇ ਜਿਹੜੀ ਇਹ ਬਾਣੀ ਉਚਾਰਨ ਕੀਤੀ ਆ ਆਨੰਦ ਸਾਹਿਬ ਦੀਆਂ 2 ਘੱਟ 38 ਪੌੜੀਆਂ ਗੁਰੂ ਅਮਰਦਾਸ ਜੀ ਨੇ ਉਚਾਰੀਆਂ ਨੇ। ਵੈਸੇ ਤਾਂ 40 ਪੌੜੀਆਂ ਨੇ ਨਾ, ਪਰ ਉਹ 40 ਪੌੜੀਆਂ ਕਿਵੇਂ ਬਣੀਆਂ ਨੇ ਉਹ ਵੀ ਕਥਾ ਅੱਗੇ ਨਾਲ ਆ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ 38 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਆਪਣੇ ਪੋਤਰੇ ਪਰਥਾਏ, ਵੀ ਇਹ ਸਾਡੇ ਪੋਤਰੇ ਦੀ ਭੇਟਾ ਹੈ, ਅਸੀਂ ਉਹਦੇ ਦਰਸ਼ਨ ਕੀਤੇ ਨੇ, ਤੇ ਦਰਸ਼ਨੀ ਭੇਟਾ ਬਾਣੀ। ਦੇਖੋ ਸਤਿਗੁਰੂ ਜੀ ਸੰਸਕਾਰ ਪੈਦਾ ਕਰ ਰਹੇ ਨੇ ਕਿ ਬੱਚੇ ਦੇ ਜਨਮ ਸੰਸਕਾਰ ਸਮੇਂ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ। ਅੱਜ ਕੱਲ ਤਾਂ ਕਿਸੇ ਬਾਲਕ ਦਾ ਬੱਚੇ ਦਾ ਜਨਮ ਹੁੰਦਾ ਹੈ ਤੇ ਹੋਰ ਅਨੇਕ ਪ੍ਰਕਾਰ ਦੀਆਂ ਰੀਤੀਆਂ ਲੋਕ ਰੀਤੀਆਂ ਲੋਕ ਪਾਲਣ ਲੱਗ ਪੈਂਦੇ ਨੇ, ਪਰ ਮਰਿਆਦਾ ਇਹ ਹੈ ਵੀ ਉਹਦੇ ਕੋਲ ਬੈਠ ਕੇ ਬਾਣੀ ਪੜੋ, ਇਹ ਗੁੜਤੀ ਦਿਓ ਬਾਣੀ ਦੀ। ਨਹੀਂ ਤਾਂ ਬਹੁਤੀਆਂ ਮਾਈਆਂ ਕੀ ਕਰਦੀਆਂ, ਆਪਣੇ ਮੂੰਹ ਵਿਚ ਹੀ ਕੋਈ ਮਿੱਠਾ ਰੋਲ ਕੇ ਆਪਣੀ ਜੂਠ ਉਸ ਬੱਚੇ ਦੇ ਮੂੰਹ ਵਿਚ ਪਾ ਕੇ ਕਹਿੰਦੇ ਮੇਰੀ ਗੁੜਤੀ ਹੋ ਗਈ। ਗੁੜਤੀ ਦੇਣੀ ਆ ਬੱਚਿਆਂ ਨੂੰ ਤਾਂ ਗੁਰੂ ਕੇ ਸ਼ਬਦ ਦੀ ਦਿਓ, ਗੁਰੂ ਕੀ ਬਾਣੀ ਦੀ ਦਿਓ, ਇਹ ਮਰਿਆਦਾ ਗੁਰੂ ਅਮਰਦਾਸ ਸਾਹਿਬ ਜੀ ਚਲਾ ਰਹੇ ਨੇ। ਖਾਲਸਾ ਜੀ, ਇਸਲਾਮ ਦੇ ਵਿਚ ਜਿਸ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਹੁੰਦਿਆਂ ਸਾਰ ਉਹਦੇ ਕੰਨ ਦੇ ਵਿਚ ਅੱਲਾਹੂ ਜਾਂ ਖੁਦਾ ਦਾ ਨਾਂ ਜਾਂ ਕਲਮ ਪੜੀ ਜਾਂਦੀ ਵੀ ਬੱਚੇ ਦੇ ਹਿਰਦੇ ਚੋਂ ਸੰਸਕਾਰ ਪੱਕ ਜਾਣ, ਤੇ ਜਦੋਂ ਬੱਚੇ ਦਾ ਜਨਮ ਹੋਵੇ ਜਨਮ ਸਮੇਂ ਉਹਦੇ ਕੰਨਾਂ ਵਿਚ ਗੁਰਬਾਣੀ ਦੀ ਆਵਾਜ਼ ਪਵੇ, ਗੁਰਬਾਣੀ ਦੇ ਸ਼ਬਦ ਦਾ ਜਾਪ ਹੋਵੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਮਰਿਆਦਾ ਆਪ ਬੰਨੀ, ਜਨਮ ਸੰਸਕਾਰ ਦੀ ਇਹ ਮਰਿਆਦਾ ਹੈ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਹੁਣ ਜਿਹੜੀ ਮਰਿਆਦਾ ਹੈ ਕਿ ਜਿਸ ਜਿਹੜਾ ਜਲ ਹੈ ਉਹਦੇ ਵਿਚ ਕਿਰਪਾਨ ਫੇਰ ਕੇ ਨਾਲ ਜਪਜੀ ਸਾਹਿਬ ਦਾ ਪਾਠ ਕਰੀ ਜਾਓ, ਮਾਂ ਦੇ ਦੁੱਧ ਤੋਂ ਪਹਿਲਾਂ ਉਸ ਬੱਚੇ ਦੇ ਮੁੱਖ ਦੇ ਵਿਚ ਉਸ ਜਲ ਦਾ ਇਕ ਤੁਪਕਾ ਹੀ ਭਾਵੇਂ ਪਾਓ, ਉਹਦੇ ਅੰਦਰ ਗੁਰਬਾਣੀ ਦੀ ਕਲਾ ਵਰਤੇ, ਉਹਦੇ ਅੰਦਰ ਗੁਰਸਿੱਖੀ ਦੀ ਕਲਾ ਵਰਤੇ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੋਤਰੇ ਨੂੰ ਗੋਦ ਚ ਬਿਠਾਇਆ ਹੋਇਆ, ਲਟਾਇਆ ਹੋਇਆ, आनंद साहब की बाणी उचारी जाते हैं वह भेटा दिती है दर्शनी भेटा उस बच्चे नू 38 पौड़िया गुरु अमरदास साहब जी ने दो घट 40 38 पौड़िया महाराज जी ने बाणी आनंद साहब दी उचारण कीतिया ने
पोतर सो बाणी को आनंद नाम तरयो गुर पायो आनंद
महाराज जी ने अपने पोतरे का नाम भी रखिया आनंद ते इस पवित्र बाणी का नाम भी रखिया श्री आनंद साहिब पोतरे का नाम भी आनंद रखिया ते इस बाणी का नाम भी सतगुरां ने श्री आनंद साहिब रखिया
पुन बल्लू को दीनस बालक
फिर वो बालक सतगुरां ने भाई बल्लू नू पकड़ाया है
ले कर को गमन्यो तत्काल
भाई बल्लू जी उस बच्चे नू नाल लैके महला विच आए ने जिथे बाबे मोहरी दी घरवाली सी बाकी सारा परिवार सी
इस माता की दियो सुगोद
वो बच्चा जेडी माता उस बच्चे दी माता दी गोद विच जाके भाई बल्लू जी ने दिता है
देख पुत्र को मां प्रमोद
मां बड़ी खुश हुई नाले भाई बल्लू ने दसिया मां नू के सतगुरां ने इस बच्चे दा नाम भाई आनंद बाबा आनंद रखिया है बाबा आनंद जी इस बालक दा नाम रखिया है माता जी भी सुन के बड़ा खुश हुए प्रसन्न हुए
जब बल्लू गुर के टिग आयो
उस बच्चे नू महला च छड़ के भाई बल्लू जी वापस फिर गुरु साहब कोल आए जदो धन गुरु अमरदास साहब जी महाराज जी दे कोल भाई बल्लू जी आए
मंगल मूल सो बात सुनायो
मंगला दे मूल खुशियां दे मूल धन गुरु अमरदास गरीब नवाज साहब जिन्हां तो सारियां खुशियां सारे आनंद पैदा हुंदे ने ऐसे गरीब नवाज पातशाह जी महाराज भाई बल्लू नू कहन लगे
ले हो टोल के आबे अपने हाथ
पातशाह जी ने बचन कीता भाई बल्लू जी हुण एदां करो भी अपने गल दे विच ढोलकी पा लो ढोलक अपने गल दे विच पा लवो
जड़ कोठे पर बड सुर सात
ढोलकी गबजाई जाओ ते कोठे दी छत ते चढ़ जाओ चुबारे दे ते चुबारे दी छत ते चढ़ के नाले ढोलकी बजाई जाओ और उच्ची सुर दे विच मिठी सुर दे अंदर
गावो आनंद बजावो जावो हर खावो बो नरन सुनावो
आ जड़ी बाणी दी रचना असी आज कीती है ए बाणी नाल नाल गावो ते नाल ओ ढोलकी बजाई जाओ उच्ची आवाज कोठे दी छत ते चढ़ के ते तुहाडी आवाज सारे नगर विच पहुंचे ते कल्ले कल्ले व्यक्ति दे कन दे विच इस आनंद साहब दी बाणी दी आवाज पवे क्योंकि जेदे कन्ना विच बाणी दी आवाज पवेगी उना दे हिरदे आनंद नाल भर जाणगे उना दे हिरदे आनंद सहित भर जाणगे परम आनंद दीआं खेडां वरत जाणगीआं इस आनंद साहब दी बाणी दा रीझ के कीर्तन करो कोठे दी छत ते चढ़ के इस पावन पवित्र बाणी नू गावो
एह बाणी सुंदर गुण भरी सुने जो पाए कामना तरी
ये बाणी बड़ी सुंदर है गुणा नाल भरी हुई है इस बाणी च सारे गुण ने ते हे भाई बल्लू जी जेड़ा भी इस बाणी नू सुनेगा इस बाणी नू पढ़ेगा ओदी कामना ओदी पूर्ति होवेगी ओदी कामनावां दी पूर्ति होवेगी कलगीधर पातशाह जी जदों मुक्ति नामा उचारण कीता दसवें पातशाह ने ते साहब ने भी वचन कहे सन किसे भी कार्ज नू पूर्ण करन वास्ते तीन आनंद साहब दे पाठ करके अरदास करो वो कार्ज पूर्ण हुंदा है सो महाराज सच्चे पातशाह जी कहन लगे पावन बाणी है आनंद साहब दी सुंदर एदे विच बड़े गुण ने एदे च शुभ गुण ने सतगुरां ने साडियां पंजां बाणियां दे नित नेम दे विच इस पावन बाणी नू जोड़िया ਕਿ ਜੋੜ ਕੇ ਇਸ ਵਾਸਤੇ ਵੀ ਆਨੰਦ ਦੇ ਵਿੱਚ ਆ ਕੇ ਜਦੋਂ ਆਨੰਦ ਸਾਹਿਬ ਪੜ੍ਹੇ ਉਦੋਂ ਫਿਰ ਇਹਦੀ ਸੁਰਤ ਆਨੰਦ ਵਿੱਚ ਟਿਕ ਜਾਏ। ਹੋਕਾ ਵੀ ਮੇਰੇ ਸਤਿਗੁਰਾਂ ਨੇ ਇਸ ਬਾਣੀ ਵਿੱਚ ਹੀ ਸਾਨੂੰ ਦਿੱਤਾ ਨਾ, ਰੋਜ਼ ਹੋਕਾ ਮਾਰ ਕੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਬੁਲਾਉਂਦੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਪਾਵਨ ਬਾਣੀ ਚ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰੋਜ਼ ਸੱਦ ਕੇ ਕਹਿੰਦੇ ਬਾਣੀ ਪੜ੍ਹੋ। ਇਹ ਬਾਣੀਆਂ ਸਾਰੀਆਂ ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਉਹਦੇ ਤੋਂ ਸਰਵੋਤਮ ਬਾਣੀ ਹੈ, ਸ਼੍ਰੋਮਣੀ ਬਾਣੀ ਹੈ, ਉੱਤਮ ਬਾਣੀ ਹੈ। ਸਤਿਗੁਰੂ ਕਹਿੰਦੇ ਭਾਈ ਬੱਲੂ, ਜਿਹੜਾ ਸੁਣੇਗਾ ਇਸ ਬਾਣੀ ਨੂੰ, ਜਿਹੜਾ ਇਸ ਪਾਵਨ ਪਵਿੱਤਰ ਆਨੰਦ ਸਾਹਿਬ ਦੀ ਬਾਣੀ ਨੂੰ ਗਾਵੇਗਾ ਉਹਦੇ ਹਿਰਦੇ ਆਨੰਦ ਨਾਲ ਭਰ ਜਾਣਗੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮੈਂ ਸਤਿਗੁਰਾਂ ਨੂੰ ਪਾ ਕੇ ਆਨੰਦ ਨੂੰ ਪ੍ਰਾਪਤ ਕਰ ਲਿਆ ਹੈ, ਮੇਰੀ ਮਾਂ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਐਸੀ ਇਹ ਪਵਿੱਤਰ ਪਾਵਨ ਰਚਨਾ ਦੀ ਬਾਣੀ ਦੀ ਰਚਨਾ ਕਰਕੇ ਗਰੀਬ ਨਵਾਜ ਪਾਤਸ਼ਾਹ ਭਾਈ ਬੱਲੂ ਨੂੰ ਹੁਕਮ ਕਰਦੇ ਵੀ ਕੋਠੇ ਤੇ ਚੜ ਕੇ ਢੋਲਕ ਵਜਾ ਕੇ ਇਸ ਪਵਿੱਤਰ ਪਾਵਨ ਬਾਣੀ ਨੂੰ ਗਾਓ, ਜਿਹੜਾ ਸੁਣੇਗਾ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਨਿਤ ਇਸ ਪਠਨ ਨੇਮ ਨਿਰਬਾਹੇ, ਅਲੱਭ ਨ ਵਸਤ ਹੋਤ ਜੇ ਚਾਹੇ।
ਜਿਹੜੇ ਨੇਤਾ ਪ੍ਰਤੀ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਨੇਮ ਨਾਲ ਕਰਨਗੇ, ਨੇਮ ਨਾਲ ਬਿਨਾਂ ਨਾਗਾ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜਨਗੇ ਬਿਨਾਂ ਨਾਗਾ ਪੜਨਗੇ, ਨੇਮ ਨਾਲ ਪੜਨਗੇ। ਸਾਹਿਬ ਕਹਿੰਦੇ ਭਾਈ ਫਿਰ ਐਸੀ ਕੋਈ ਵਸਤੂ ਅਲੱਭ ਨੀ ਜਿਹੜੀ ਉਹਨਾਂ ਨੂੰ ਨਾ ਮਿਲੇ, ਐਸੀ ਕੋਈ ਵਸਤੂ ਫਿਰ ਉਹਨਾਂ ਵਾਸਤੇ ਦੁਰਲੱਭ ਨਹੀਂ ਜੋ ਉਹਨਾਂ ਨੂੰ ਨਾ ਪ੍ਰਾਪਤ ਹੋਵੇ। ਹਰ ਇੱਕ ਸ਼ੈ ਕਾਮਨਾ ਉਹਨਾਂ ਦੀ ਪੂਰਤੀ ਹੋਵੇਗੀ ਜਿਹੜਾ ਬਿਨਾਂ ਨਾਗੇ ਤੋਂ ਨੇਮ ਨਾਲ ਇਸ ਪਵਿੱਤਰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰੇਗਾ।
ਉਗਤ ਮੁਕਤ ਕੀ ਇਹ ਫਲ ਦਾਇਕ, ਪਾਏ ਪਦਾਰਥ ਸਹਿਜ ਸੁਭਾਇਕ।
ਇਹ ਜਿਹੜੀ ਪਵਿੱਤਰ ਬਾਣੀ ਹੈ ਸ੍ਰੀ ਆਨੰਦ ਸਾਹਿਬ ਜੀ ਦੀ, ਇਹ ਭੁਗਤੀ ਤੇ ਮੁਕਤੀ ਦੀ ਦਾਤੀ ਹੋਵੇਗੀ, ਇਹਦੇ ਵਿੱਚੋਂ ਭੁਗਤੀ ਵੀ ਮਿਲੇਗੀ, ਇਹਦੇ ਵਿੱਚੋਂ ਮੁਕਤੀ ਵੀ ਮਿਲੇਗੀ। ਆਨੰਦ ਸਾਹਿਬ ਜੀ ਦੀ ਬਾਣੀ ਦਾ ਬੜਾ ਵੱਡਾ ਮਹਾਤਮ ਹੈ, ਬਹੁਤ ਮਹਾਤਮ, ਤਾਂ ਹੀ ਹਰ ਇੱਕ ਕਾਰਜ ਵਿੱਚ ਇਸ ਪਾਵਨ ਬਾਣੀ ਨੂੰ ਪੜਿਆ ਜਾਂਦਾ। ਕੋਈ ਵੀ ਕਾਰਜ ਆਪਾਂ ਕਰਦੇ ਹਾਂ, ਦੀਵਾਨ ਦੀ ਸਮਾਪਤੀ ਹੁੰਦੀ ਹੈ ਤਾਂ ਵੀ, ਕਿਸੇ ਕਾਰਜ ਦੀ ਆਰੰਭਤਾ ਕਰਨ ਵਾਸਤੇ ਅਰਦਾਸ ਕਰਨੀ ਹੈ ਤਾਂ ਵੀ ਆਨੰਦ ਸਾਹਿਬ ਦੀ ਬਾਣੀ ਪੜੀ ਜਾਂਦੀ। ਤੋ ਕਹਿਣ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਭੁਗਤੀ ਤੇ ਮੁਕਤੀ ਦੀ ਦਾਤੀ ਫਲਦਾਇਕ ਹੈ, ਔਰ ਸਹਿਜ ਸੁਭਾਇਕ ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਣਗੇ ਜਿਹੜੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ।
ਰਚੀ ਹੇਤ ਸਿੱਖਣ ਕਲਿਆਣ, ਪਠੈ ਸੁਨੈ ਸੁਖ ਲਾਏ ਮਹਾਨ।
ਇਹ ਜਿਹੜੀ ਪਾਵਨ ਬਾਣੀ ਹੈ ਅਸੀਂ ਸਿੱਖਾਂ ਦੀ ਕਲਿਆਣ ਵਾਸਤੇ ਰਚੀ ਹੈ, ਇਹਨੂੰ ਪੜ੍ਹ ਕੇ ਸੁਣ ਕੇ ਸੁੱਖ ਦੀ ਪ੍ਰਾਪਤੀ ਹੋਵੇਗੀ, ਇਹਦੇ ਵਿੱਚੋਂ ਹੀ ਸੁੱਖ ਮਿਲਦਾ। ਜਦੋਂ ਬਾਦਸ਼ਾਹ ਕਹਿੰਦੇ ਨੇ ਨਾ ਵੀ ਆਨੰਦ ਦੀਆਂ ਗੱਲਾਂ ਬੜੇ ਲੋਕ ਕਰਦੇ, ਪਰ ਆਨੰਦ ਗੁਰੂ ਤੋਂ ਜਾਣਿਆ ਜਾਂਦਾ, ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ। ਨਾਲ ਸਤਿਗੁਰੂ ਜੀ ਬੜਾ ਪਿਆਰ ਨਾਲ ਸਮਝਾ ਕੇ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਕਿੰਨੀਆਂ ਸਮਝਾਂ ਸੋਝੀਆਂ ਸਤਿਗੁਰਾਂ ਨੇ ਇਸ ਪਾਵਨ ਬਾਣੀ ਰਾਹੀਂ ਸਾਨੂੰ ਦਿੱਤੀਆਂ। ਕਿਆ ਤੁਤ ਕਰਮ ਕਮਾਇਆ, ਸਰੀਰ ਨੂੰ ਵੀ ਸੰਬੋਧਨ ਕਰਕੇ ਕਿਹਾ, ਇਹ ਮੇਰੇ ਸਰੀਰਾ ਤੂੰ ਕੀ ਕਰਮ ਕਮਾਇਆ ਇਸ ਜੱਗ ਵਿਚ ਆ ਕੇ, ਇਹ ਰਸਨਾ ਤੂੰ ਕੀ ਕਰ ਰਹੀ ਆ, ਨੇਤਰਾਂ ਨੂੰ ਤੁਹਾਨੂੰ ਕੀ ਕਰਨਾ ਚਾਹੀਦਾ, ਸ਼ਰਵਣਾ ਨੂੰ ਕੀ ਕਰਨਾ ਚਾਹੀਦਾ, ਸਰਵਣੋ ਮੇਰਿਓ ਸਾਚਾ ਸੁਣਨਾ ਨੂੰ ਬਿਠਾਏ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ, ਇਹ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿੰਨਾ ਗਿਆਨ ਇਸ ਪਾਵਨ ਬਾਣੀ ਚ ਸਾਨੂੰ ਦਿੱਤਾ, ਇਸ ਕਰਕੇ ਮਹਾਰਾਜ ਜੀ ਕਹਿੰਦੇ ਇਸ ਪਾਵਨ ਬਾਣੀ ਨੂੰ ਪੜ੍ਹ ਕੇ ਸੁਣ ਕੇ ਸੁੱਖ ਦੀ ਪ੍ਰਾਪਤੀ ਹੋਵੇਗੀ, ਆਤਮਕ ਸੁੱਖ ਉਹਨਾਂ ਨੂੰ ਪ੍ਰਾਪਤ ਹੋਵੇਗਾ।
ਸਭ ਕਾਰਜ ਕੀ ਸਿੱਧੀ ਦੇਤ, ਜੋ ਇਸ ਤਾਰੇ ਪ੍ਰੇਮ ਸਮੇਤ।
ਸਾਰੇ ਕਾਰਜਾਂ ਦੀ ਸਿੱਧੀ ਦੀ ਇਹ ਬਾਣੀ ਹੈ, ਇਹਨੂੰ ਪੜ੍ਹ ਕੇ ਸਾਰੇ ਕੰਮ ਸਿੱਧ ਹੋ ਜਾਣਗੇ, ਸਾਰੇ ਕਾਰਜ ਸਿੱਧ ਹੋ ਜਾਣਗੇ। ਜਿਹੜਾ ਇਸ ਨੂੰ ਧਾਰਨ ਕਰੇਗਾ, ਪ੍ਰੇਮ ਸਮੇਤ ਧਾਰਨ ਕਰੇਗਾ, ਇਸ ਪਾਵਨ ਬਾਣੀ ਨੂੰ ਇਕੰਠ ਕਰੇਗਾ, ਤੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸਾਰੇ ਕਾਰਜ ਮਨੋਕਾਮਨਾਵਾਂ ਦੀ ਪੂਰਤੀ ਔਰ ਉਹਨਾਂ ਦੇ ਕਾਰਜਾਂ ਦੀ ਸਿੱਧੀ ਹੋਵੇਗੀ।
ਸਭ ਮੰਗਲ ਕੇ ਆਦ ਪੜੀ ਜੈ, ਪੂਰਨ ਵੈ ਨਿਰਵਿਘਨ ਲਈ ਜੈ।
ਸਾਰੇ ਮੰਗਲਾਂ ਤੋਂ ਪਹਿਲਾਂ ਇਸ ਪਾਵਨ ਬਾਣੀ ਦਾ ਪਾਠ ਕਰੋ। ਕੋਈ ਵੀ ਕੰਮ ਰੰਭਣਾ, ਮਹਾਰਾਜ ਕਹਿੰਦੇ ਇਸ ਪਾਵਨ ਬਾਣੀ ਨੂੰ ਪੜੋ, ਤੇ ਇਸ ਪਵਿੱਤਰ ਪਾਵਨ ਬਾਣੀ ਨੂੰ ਪੜ ਕੇ ਨਿਰਵਿਘਨਤਾ ਸਹਿਤ ਉਹਨਾਂ ਕਾਰਜਾਂ ਦੀ ਪੂਰਤੀ ਹੋਵੇਗੀ।
ਗੁਰ ਆਇਸ ਤੇ ਬੱਲੂ ਦਾਸ,
ਭਾਈ ਬੱਲੂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਸੁਣਿਆ,
ਲੇਕਰ ਢੋਲਕ ਆਪਣੇ ਪਾਸ,
ਭਾਈ ਬੱਲੂ ਨੇ ਉਹ ਢੋਲਕ ਆਪਣੇ ਕੋਲ ਲਈ ਹੈ,
ਕੋਠੇ ਪਰ ਚੜ ਕੇ ਤਤਕਾਲਾ,
ਤਤਕਾਲ ਭਾਈ ਬੱਲੂ ਜੀ ਕੋਠੇ ਦੀ ਛੱਤ ਤੇ ਜਾ ਚੜੇ, ਗਲ ਵਿਚ ਢੋਲਕੀ ਪਾਈ ਹੋਈ ਹੈ,
ਕੀਨ ਬਜਾਵਨ ਧੁਨੀ ਵਿਸਾਲਾ,
ਢੋਲਕੀ ਬਜਾਈ ਤੇ ਨਾਲ ਉੱਚੀ ਉੱਚੀ ਆਵਾਜ਼ ਚ ਪੜਨਾ ਸ਼ੁਰੂ ਕੀਤਾ, ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਉੱਚੀ ਉੱਚੀ ਆਵਾਜ਼ ਵਿਚ ਭਾਈ ਬੱਲੂ ਜੀ ਸ੍ਰੀ ਆਨੰਦ ਸਾਹਿਬ ਜੀ ਦਾ ਨਾਲ ਕੀਰਤਨ ਕਰ ਰਹੇ ਨੇ,
ਅੱਠ ਤੀਸ ਪੌੜੀ ਸਭ ਗਾਈ,
ਅਠੱਤੀ ਦੀਆਂ ਅਠੱਤੀ ਪੌੜੀਆਂ ਭਾਈ ਸਾਹਿਬ ਭਾਈ ਬੱਲੂ ਜੀ ਨੇ ਗਾਇਨ ਕੀਤੀਆਂ ਹਨ,
ਧੁਨ ਉੱਚੀ ਸੋ ਨਰਨ ਸੁਣਾਈ,
ਬੜੀ ਉੱਚੀ ਧੁਨ ਦੇ ਵਿਚ ਗਾਇਆ ਭਾਈ ਬੱਲੂ ਨੇ, ਪੂਰਾ ਛਾਤੀ ਦਾ ਜ਼ੋਰ ਲਾ ਕੇ ਉੱਚੀ ਆਵਾਜ਼ ਵਿਚ ਬਾਣੀ ਮਹਾਰਾਜ ਜੀ ਦੀ ਅਠੱਤੀ ਪੌੜੀਆਂ ਦੀ ਗਾਈ, ਕਿ ਗੋਇੰਦਵਾਲ ਸਾਹਿਬ ਦੇ ਕੱਲੇ ਕੱਲੇ ਘਰ ਦੇ ਵਿਚ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਪਹੁੰਚਿਆ, ਕੱਲੇ ਕੱਲੇ ਘਰ ਵਿਚ ਆਨੰਦ ਸਾਹਿਬ ਦੀ ਬਾਣੀ ਦੀ ਆਵਾਜ਼ ਪਹੁੰਚੀ, ਤੇ ਖਾਲਸਾ ਜੀ ਜਿੱਥੇ ਜਿੱਥੇ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਦੀ ਬਾਣੀ ਦਾ ਆਵਾਜ਼ਾ ਪਹੁੰਚਿਆ, ਉਥੇ ਉਥੇ ਸਾਰੇ ਪਾਸੇ ਆਨੰਦ ਹੀ ਆਨੰਦ ਵਰਤ ਗਿਆ।
ਜਿਨ ਜਿਨ ਸੁਨਿਓ ਕਾਨ ਮੈਂ ਤਬੇ,
ਜਿਨ੍ਹੇ ਜਿਨ੍ਹੇ ਵੀ ਉਸ ਸਮੇਂ ਆਨੰਦ ਸਾਹਿਬ ਦੀ ਬਾਣੀ ਦਾ ਕੀਰਤਨ ਕੰਨਾਂ ਚ ਸੁਣਿਆ, ਭਾਈ ਬੱਲੂ ਜੀ ਗਾ ਰਹੇ ਸੀ, ਜਿਨ੍ਹੇ ਜਿਨ੍ਹੇ ਵੀ ਆਨੰਦ ਸਾਹਿਬ ਆਪਣੇ ਕੰਨਾਂ ਨਾਲ ਸੁਣਿਆ,
ਪਾਓ ਭਗਤ ਪ੍ਰਗਟੀ ਔਰ ਸਬੈ,
ਉਹਨਾਂ ਦੇ ਹਿਰਦਿਆਂ ਵਿਚ ਪ੍ਰੇਮਾ ਭਗਤੀ ਪ੍ਰਗਟ ਹੋ ਗਈ, ਉਹਨਾਂ ਦੇ ਹਿਰਦਿਆਂ ਵਿਚ ਪ੍ਰੇਮ ਭਗਤੀ ਜਾਗ ਪਈ, ਭਾਉ ਭਗਤੀ ਉਹਨਾਂ ਅੰਦਰ ਪ੍ਰਗਟ ਹੋ ਆਈ,
ਆਨੰਦ ਮੂਲ ਬਾਣੀ ਸ਼ੁਭ ਕਰੀ।
ਇਸ ਤਰ੍ਹਾਂ ਆਨੰਦਾਂ ਦਾ ਮੂਲ ਹੈ ਜਿਹੜੀ ਹੈ ਬਾਣੀ, ਆਨੰਦ ਸਾਹਿਬ ਦੀ ਬਾਣੀ ਆਨੰਦਾਂ ਦਾ ਮੂਲ ਹੈ, ਜਿਵੇਂ ਸੁਖਮਣੀ ਸੁੱਖਾਂ ਦਾ ਮੂਲ ਹੈ ਨਾ, ਏਦਾਂ ਸ੍ਰੀ ਆਨੰਦ ਸਾਹਿਬ ਆਨੰਦਾਂ ਦਾ ਮੂਲ ਹੈ, ਇੱਥੋਂ ਸਾਰੇ ਆਨੰਦ ਪੈਦਾ ਹੁੰਦੇ ਨੇ। ਇਸ ਕਰਕੇ ਆਨੰਦਾਂ ਦੇ ਮੂਲ ਇਹ ਪਾਵਨ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰੀ ਹੈ,
ਭਗਤ ਵਿਰਾਗ ਗਿਆਨ ਸੋ ਭਰੀ।
ਸਤਿਗੁਰਾਂ ਦੀ ਇਸ ਪਵਿੱਤਰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਅੰਦਰ ਭਗਤੀ ਵੀ ਹੈ, ਵਿਰਾਗ ਵੀ ਹੈ, ਤੇ ਫਿਰ ਇਹਦੇ ਵਿਚ ਗਿਆਨ ਵੀ ਹੈ, ਤਿੰਨੇ ਚੀਜ਼ਾਂ ਨੇ, ਭਗਤੀ ਵਿਰਾਗ ਤੇ ਗਿਆਨ ਤਿੰਨ ਹੀ ਚੀਜ਼ਾਂ ਹੁੰਦੀਆਂ ਨੇ, ਤੇ ਤਿੰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਵਿਚ ਭਰੀਆਂ ਹੋਈਆਂ ਨੇ।
ਚਤੁਰਥ ਪਾਤਸ਼ਾਹ ਜਬ ਭਏ,
ਪਾਤਸ਼ਾਹ ਜੀ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਦੇਵ ਬਣੇ, ਹਾਂਜੀ,
ਇੱਕ ਪੌੜੀ ਤਿੰਨੋ ਰਚ ਕਰੇ,
ਇੱਕ ਪੌੜੀ ਰਚ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਆਨੰਦ ਸਾਹਿਬ ਨਾਲ ਜੋੜ ਦਿੱਤੀ। ਪਹਿਲਾਂ 38 ਪੌੜੀਆਂ ਸੀ, ਇੱਕ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹ ਨਾਲ ਜੋੜ ਕੇ ਫਿਰ 39 ਪੌੜੀਆਂ ਬਣ ਗਈਆਂ।
ਇੱਕ ਸ਼੍ਰੀ ਅਰਜਨ ਤੈ ਸੰਗ ਜੋੜੀ,
ਔਰ ਇੱਕ ਪੌੜੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਉਹ ਪਾਵਨ ਪੌੜੀ ਜਿਹੜੀ ਆ ਉਹ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕਰਕੇ ਨਾਲ ਜੋੜੀ।
ਆਨੰਦ ਮਹਾਤਮ ਚਾਲਸ ਪੌੜੀ,
ਏਦਾਂ ਫਿਰ ਇਸ ਪਾਵਨ ਬਾਣੀ ਦੀਆਂ ਪੌੜੀਆਂ ਦੀ ਕੁੱਲ ਗਿਣਤੀ 40 ਬਣ ਗਈ। ਹੁਣ 40 ਪੌੜੀਆਂ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੀਆਂ, ਤੇ ਮਹਾਰਾਜ ਕਹਿੰਦੇ ਹੁਣ 40 ਪੌੜੀਆਂ ਦਾ ਮਹਾਤਮ ਹੈ, ਇਹਨੇ ਵੀ 38 ਪੜ੍ਹਨੀਆਂ ਨੇ। ਪਾਤਸ਼ਾਹ ਕਹਿੰਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ 40 ਪੜ੍ਹਨੀਆਂ ਨੇ। 40 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਦਾ ਮਹਾਤਮ ਹੋਵੇਗਾ।
ਅੰਮ੍ਰਿਤ ਸਮੇਂ ਜੋ ਪਠੇ ਆਨੰਦ, ਮਿਲੇ ਗੋਬਿੰਦ ਮੁਕਾਂਦੇ ਆਨੰਦ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਸ੍ਰੀ ਆਨੰਦ ਸਾਹਿਬ ਦੀ ਇਹੀ ਪਾਵਨ ਬਾਣੀ 40 ਪੌੜੀਆਂ ਦਾ ਜਾਪ ਅੰਮ੍ਰਿਤ ਦੇ ਸੰਚਾਰ ਸਮੇਂ ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਸਮੇਂ ਵੀ ਪੜ੍ਹੀ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਸੰਤੋਖ ਸਿੰਘ ਜੀ ਵੀ ਇਸ ਪਾਵਨ ਬਾਣੀ ਨੂੰ ਅੰਮ੍ਰਿਤ ਵੇਲੇ, ਅੰਮ੍ਰਿਤ ਸਮੇਂ ਦਾ ਮਤਲਬ ਅੰਮ੍ਰਿਤ ਵੇਲੇ ਵੀ ਹੈ, ਅੰਮ੍ਰਿਤ ਵੇਲੇ ਜਿਹੜਾ ਇਸ ਪਾਵਨ ਬਾਣੀ ਆਨੰਦ ਸਾਹਿਬ ਨੂੰ ਪੜ੍ਹੇਗਾ ਉਹਨੂੰ ਮੁਕਤੀ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਪਰਮੇਸ਼ਰ ਵੀ ਮਿਲੇਗਾ, ਮੁਕੰਦ ਕਹਿੰਦੇ ਨੇ ਮੁਕਤੀ ਨੂੰ, ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਵੀ ਹੋਵੇਗੀ। ਐਸੀ ਇਹ ਪਵਿੱਤਰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦੀ ਹੈ ਕਿ ਜਿਸ ਨੂੰ ਪੜ੍ਹ ਕੇ ਮੁਕਤੀ ਔਰ ਆਨੰਦ ਔਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ।
ਕੇਤਕ ਚਿਰ ਪੁਨ ਬੀਤਤ ਭਇਓ,
ਇਸੇ ਤਰ੍ਹਾਂ ਕੁਝ ਸਮਾਂ ਹੋਰ ਬਤੀਤ ਹੋਇਆ।
ਪੋਤਰਾ ਤ੍ਰਿਤੀਏ ਬੌਰ ਨਿਪਜਿਓ,
ਗੁਰੂ ਅਮਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਤੀਸਰੇ ਪੋਤਰੇ ਦਾ ਜਨਮ ਹੋਇਆ। ਦੋ ਪੋਤਰੇ ਹੋਏ ਨੇ ਬਾਬੇ ਮੋਹਰੀ ਦੇ ਘਰ, ਵੱਡੇ ਬਾਬਾ ਅਰਥਮਲ ਜੀ ਨੇ, ਦੂਜੇ ਬਾਬਾ ਆਨੰਦ ਜੀ ਨੇ। ਹੁਣ ਤੀਜੇ ਪੁੱਤਰ ਨੇ ਬਾਬਾ ਮੋਹਰੀ ਜੀ ਦੇ ਘਰ ਜਨਮ ਲਿਆ, ਗੁਰੂ ਅਮਰਦਾਸ ਸਾਹਿਬ ਜੀ ਦੇ ਤੀਸਰੇ ਪੋਤਰੇ ਨੇ ਜਨਮ ਲਿਆ ਹੈ।
ਅਰ ਜਾਨੀ ਤੈ ਨਾਮ ਬਖਾਨਾ,
ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੇ ਤੀਸਰੇ ਪੋਤਰੇ ਦਾ ਨਾਂ ਰੱਖਿਆ ਬਾਬਾ ਅਰਜਾਨੀ ਮੱਲ। ਬਾਬਾ ਮੋਹਰੀ ਜੀ ਦੇ ਤਿੰਨ ਪੁੱਤਰ ਸਨ ਤੇ ਤੀਸਰੇ ਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਸਰੇ ਪੋਤਰੇ ਉਹ ਬਾਬਾ ਅਰਜਾਨੀ ਮੱਲ ਜੀ, ਉਹਨਾਂ ਦਾ ਨਾਂ ਸਤਿਗੁਰਾਂ ਨੇ ਰੱਖਿਆ
ਪੂਰਬ ਸਤਿਗੁਰ ਭਗਤ ਮਾਨਾ।
ਬਾਬਾ ਅਰਜਾਨੀ ਮੱਲ ਜੀ ਵੀ ਪੂਰਬਲੇ ਜਨਮ ਦੇ ਭਗਤ ਸੀ, ਗੁਰੂ ਘਰ ਦੇ ਮਹਾਨ ਸੇਵਕ ਸਨ।
ਹੁਤੋ ਬਿਰਤ ਜਨਮਤ ਮ੍ਰਿਤ ਭਇਓ,
ਕਹਿੰਦੇ ਬਾਬਾ ਅਰਜਾਨੀ ਮੱਲ ਜੀ ਦਾ ਜਨਮ ਹੋਇਆ ਸਤਿਗੁਰਾਂ ਦੇ ਘਰ ਵਿਚ, ਉਸ ਵੇਲੇ ਵੀ ਇਕ ਕਲਾ ਵਰਤੀ। ਬਾਬਾ ਅਰਜਾਨੀ ਮੱਲ ਜੀ ਜਦੋਂ ਜਨਮ ਹੋਇਆ, ਹੈਣ ਗੁਰੂ ਘਰ ਦੇ ਭਗਤ ਹੀ ਸਨ ਖਾਲਸਾ ਜੀ। ਗੁਰੂ ਘਰ ਨਾਲ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦਾ ਜੋੜ ਜੁੜਦਾ ਹੈ, ਉਹ ਚੀਜ਼ਾਂ ਕੋਈ ਸਧਾਰਨ ਵਸਤੂਆਂ ਨਹੀਂ ਹੁੰਦੀਆਂ, ਉਹ ਸਧਾਰਨ ਵਸਤੂਆਂ ਨਹੀਂ ਹਨ, ਉਹ ਖਾਸ ਨੇ। ਪੂਰਵਲੇ ਜਨਮਾਂ ਦੀ ਪਤਾ ਨਹੀਂ ਕਿਤਨੀ ਭਗਤੀ, ਇੱਥੋਂ ਤੱਕ ਵੀ ਜਿਹੜੇ ਜਾਨਵਰਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਉਹਨਾਂ ਦੇ ਵੀ ਕੋਈ ਪੂਰਵਲੇ ਜਨਮਾਂ ਦੀ ਭਗਤੀ, ਜਿਨ੍ਹਾਂ ਘੋੜਿਆਂ ਤੇ ਗੁਰੂ ਸਾਹਿਬ ਸਵਾਰ ਹੁੰਦੇ ਸਨ, ਉਹਨਾਂ ਦੀ ਵੀ ਭਗਤੀ ਸੀ ਪਤਾ ਨਹੀਂ ਕਿੰਨੇ ਜਨਮਾਂ ਦੀ, ਤੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਮਹਾਰਾਜ ਜੀ ਦੀ ਸੇਵਾ ਕਰਨ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ, ਭਾਵੇਂ ਉਹ ਬਾਜ ਸਨ ਸਤਿਗੁਰਾਂ ਦੇ, ਭਾਵੇਂ ਉਹ ਸਤਿਗੁਰਾਂ ਦੇ ਸ਼ਿਕਾਰੀ ਪੰਛੀ ਸਨ, ਉਹ ਵੀ ਭਗਤ ਹੀ ਸਨ ਪੂਰਵ ਜਨਮਾਂ ਦੇ, ਤੇ ਪੂਰਵਲੇ ਜਨਮਾਂ ਦੀ ਭਗਤੀ ਦੇ ਪ੍ਰਤਾਪ ਨਾਲ ਹੀ ਉਹਨਾਂ ਨੂੰ ਗੁਰੂ ਘਰ ਨਾਲ ਮੇਲ ਮਿਲਿਆ ਹੈ। ਏਦਾਂ ਹੀ ਬਾਬਾ ਅਰਜਾਨੀ ਮੱਲ ਜੀ, ਇਹ ਵੀ ਗੁਰੂ ਘਰ ਦੇ ਪੂਰਵਲੇ ਜਨਮ ਦੇ ਭਗਤ ਸੀ, ਤੇ ਉਹਨਾਂ ਦਾ ਵੀ ਗੁਰੂ ਘਰ ਵਿਚ ਜਨਮ ਹੋਇਆ। ਉਦੋਂ ਇਕ ਕੌਤਕ ਵੀ ਵਾਪਰਿਆ ਹੈ ਨਾਲ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਹੈ, ਕਥਨ ਕਰਦਿਆਂ ਸ੍ਰੀ ਆਨੰਦ ਸਾਹਿਬ ਜੀ ਦੀ ਮਹਿਮਾ ਵਰਣਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ।